केवल इन्हां तीन शब्दों आपां विचारना है। ਦੇਖ ਤੇਗ ਔਰ ਫਤਿਹ ਦਾ ਸੰਕਲਪ ਕੀ ਹੈ, ਇਹਦਾ ਭਾਵ ਕੀ? ਕਰੋ ਕਿਰਪਾਲਤਾ, ਆਪ ਜਿਤਨੇ ਵੀ ਹਜ਼ੂਰ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਰਲ ਮਿਲ ਕੇ ਇੱਕ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਮਿਹਰ ਕਰੋ, ਸਾਨੂੰ ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਅੰਦਰ ਦੀ ਇਕਾਗਰਤਾ ਬਖਸ਼ੋ, ਵਿੱਚ ਵਰਤ ਕੇ ਭੈ ਭਾਵਣੀ ਤੇ ਆਪਣੇ ਗੁਰਮਤ ਦੇ ਦਾਇਰੇ ਵਿੱਚ ਰੱਖ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਦੋ ਸ਼ਬਦ ਆਪਾਂ ਅੱਜ ਵਿਚਾਰਨੇ ਨੇ, ਦੇਗ ਤੇਗ ਫਤਿਹ, ਇਸ ਤੋਂ ਪਹਿਲਾਂ ਵੀ ਅਸੀਂ ਅਰਦਾਸ ਵਿੱਚ ਇਹਨਾਂ ਦੋ ਸ਼ਬਦਾਂ ਦੇ ਸੰਬੰਧੀ ਵਿਚਾਰ ਕਰਕੇ ਆਏ, ਪਰ ਉੱਥੇ ਦੇਗ ਤੇਗ ਫਤਿਹ ਨਹੀਂ, ਉੱਥੇ ਅਸੀਂ ਸ਼ਬਦ ਵਰਤੇ ਸਨ ਕਿ ਜਿਨ੍ਹਾਂ ਗੁਰੂ ਸਵਾਰਿਆਂ ਨੇ ਦੇਗ ਚਲਾਈ ਤੇ ਨਾਲ ਸ਼ਬਦ ਸੀ ਤੇਗ ਵਾਹੀ। ਦੋ ਸ਼ਬਦ ਆਪ ਯਾਦ ਰੱਖੋ, ਕਿਉਂਕਿ ਪਿਛਲੇ ਸਾਲ ਮੇਰਾ ਖਿਆਲ ਹੈ ਆਪਾਂ ਇਹ ਵਿਚਾਰੇ ਸਨ ਕਿ ਜਿਨ੍ਹਾਂ ਦੇਗ ਚਲਾਈ ਤੇਗ ਵਾਹੀ, ਤੇ ਅੱਜ ਫਿਰ ਉਹ ਦੋ ਸ਼ਬਦ ਸਾਹਮਣੇ ਆਏ ਨੇ ਕਿ ਦੇਗ ਤੇਗ ਫਤਿਹ। ਦੇਗ ਦਾ ਅਖਰੀ ਅਰਥ ਅਸੀਂ ਕੜਾ ਪ੍ਰਸ਼ਾਦ ਵੀ ਕਰ ਲਈ, ਦੇਗ ਦਾ ਅਖਰੀ ਅਰਥ ਭੋਜਨ ਵੀ ਲੰਗਰ ਵੀ ਕੀਤਾ ਜਾਂਦਾ ਹੈ, ਪਰ ਹਕੀਕਤ ਵਿੱਚ ਦੇਗ ਜਿਹੜਾ ਹੈ ਇਹ ਬਹੁ ਅਰਥ ਸ਼ਬਦ ਹੈ। ਗੁਰਮਤ ਦੇ ਫਲਸਫੇ ਅੰਦਰ ਦੇਗ ਦਾ ਅਰਥ ਹੀ ਇਹ ਵੇ ਕਿ ਖਾਲਸੇ ਨੂੰ ਖਾਣ ਵੱਲੋਂ, ਪਾਣ ਵੱਲੋਂ, ਰਹਿਣ ਵੱਲੋਂ, ਵਰਤਣ ਵੱਲੋਂ ਕੋਈ ਤੰਗੀ ਤੁਰਸੀ ਨਾ ਆਏ, ਤੇ ਇੱਕ ਕਿਰਪਾ ਕਰੀ ਜੋ ਕੋਈ ਲੋੜਵੰਦ ਇਹਦੇ ਕੋਲ ਆਵੇ, ਨਾ ਕੋਈ ਇਹਦੇ ਘਰ ਵਿੱਚ ਆਇਆ ਦੇਗ ਤੋਂ ਭੁੱਖਾ ਜਾਏ, ਪ੍ਰਸ਼ਾਦ ਪਾਣੀ ਤੋਂ ਲੋੜਵੰਦ ਦੀ ਲੋੜ ਪੂਰੀ ਹੁੰਦੀ ਰਹੇ। ਤੇ ਨਾਲ ਇੱਕ ਬਚਨ ਹੈ ਤੇਗ, ਹੁਣ ਆਪਾਂ ਕਹਾਂਗੇ ਵੀ ਦੋਨੋਂ ਇਕੱਠੇ ਕਿਉਂ ਕਰ ਦਿੱਤੇ, ਦੇਗ ਤੇ ਨਾਲ ਸ਼ਬਦ ਦੇਗ ਤੇਗ ਫਤਿਹ, ਕਿਉਂਕਿ ਜੇ ਤੇਗ ਨਹੀਂ ਹੋਵੇਗੀ ਤੇ ਕਈ ਵਾਰੀ ਜ਼ਰਬਾਨਾ ਉਸ ਦੇਗ ਨੂੰ ਖੋਣ ਦਾ ਵੀ ਯਤਨ ਕਰਦਾ ਹੈ। ਤੇਗ ਦਾ ਮਤਲਬ ਇਹ ਵੇ ਕਿ ਇਸ ਦੇਗ ਦੀ ਰਖਵਾਲੀ ਰਹੀ ਤੇ ਹਜ਼ੂਰ ਨੇ ਮਜ਼ਲੂਮਾਂ ਦੀ ਰੱਖਿਆ ਲਈ, ਆਪਣੀ ਸਵੈ ਰੱਖਿਆ ਲਈ ਤੇ ਜ਼ੁਲਮ ਦੇ ਖਿਲਾਫ਼ ਵੀ ਤੇਗ ਨੂੰ ਪਕੜਿਆ। ਹਜ਼ੂਰ ਦੀ ਬਾਣੀ ਵਿੱਚੋਂ ਪਹਿਲਾ ਸ਼ਬਦ ਅਸੀਂ ਲੈਣਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੋ ਪੱਖ ਬੜੇ ਸਪਸ਼ਟ ਮਿਲਦੇ ਨੇ। ਵੈਸੇ ਦੇਗ ਦਾ ਸੰਬੰਧ ਮੈਂ ਅਰਜ਼ ਕੀਤਾ ਰੱਬੀ ਰਹਿਮਤਾਂ ਨਾਲ ਹੈ, ਤੇ ਇਹ ਕਦੀ ਵੀ ਭੁੱਲਿਓ ਨਾ, ਇਹ ਜਿੰਨੇ ਵੀ ਗੁਣ ਅੱਗੇ ਆਉਂਦੇ ਪਏ ਨੇ ਕਿ ਜਿਵੇਂ ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਇਸ ਤੋਂ ਪਹਿਲਾਂ ਇਹ ਕਦੀ ਨਾ ਭੁੱਲਿਓ ਵੀ ਖਾਲਸੇ ਨੂੰ ਵਾਹਿਗੁਰੂ 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 ਚੇਤਾ ਆਵੇ, ਗੱਲ ਨਾਮ ਤੋਂ ਸ਼ੁਰੂ ਹੋਈ। ਹੁਣ ਜੇ ਕੱਲਾ ਕਹਿ ਦੀਏ ਵੀ ਖਾਲਸੇ ਦਾ ਗੁਣੇ ਉਹਦੇ ਘਰ ਰੋਟੀ ਬੜੀਏ, ਇਹ ਤੇਗ ਦਾ ਬੜਾ ਧਨੀ ਹੈ, ਪਰ ਇਹ ਕਦੀ ਨਾ ਭੁੱਲੀਏ ਉਹਨੂੰ ਵਾਹਿਗੁਰੂ ਪਹਿਲਾਂ ਚੇਤੇ ਆਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਗੱਲਾਂ ਦਾ ਜ਼ਿਕਰ ਬੜੀ ਵਾਰੀ ਹਜ਼ੂਰ ਨੇ ਕੀਤਾ, ਤੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਜਿੱਥੇ ਦੇਗ ਬਣੇਗੀ ਉੱਥੇ ਧੂੰਆਂ ਨਿਕਲਣਾ ਹੈ। ਚੇਤੇ ਰੱਖੋ ਦੇਗ ਚੁੱਲ੍ਹੇ ਦਾ ਧੂੰਆਂ ਹੈ, ਜਿੱਥੇ ਆਏ ਹੋਏ ਅਤਿਥੀ ਨੂੰ ਭੋਜਨ ਮਿਲਣਾ ਹੈ, ਤੇ ਇੱਕ ਧੂੰਆਂ ਹਿੰਦੁਸਤਾਨ ਦੀ ਧਰਤੀ ਤੇ ਨਾਥਾਂ ਜੋਗੀਆਂ ਦਾ ਵੀ ਸੀ। ਹਾਂ, ਦੇਗ ਦਾ ਧੂੰਆਂ ਚੁੱਲ੍ਹੇ ਦਾ ਧੂੰਆਂ ਕਿਸੇ ਆਏ ਹੋਏ ਦੀ ਝੋਲੀ ਵਿੱਚ ਦਾਤ ਪਾਉਂਦਾ ਹੈ, ਪਰ ਜਿਹੜਾ ਬੈਰਾਗ ਦਾ ਧੂੰਆਂ ਹੈ ਉਹ ਕਈ ਵਾਰੀ ਲੋਕਾਂ ਦੇ ਘਰ ਅੱਗੇ ਹੱਥ ਫੈਲਾਉਣ ਲਈ ਮਜਬੂਰ ਕਰ ਦਿੰਦਾ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸਤਿਗੁਰੂ ਨੇ ਦੇਗ ਦੇ ਸੰਬੰਧੀ ਜਿਹੜੇ ਬਚਨ ਕਹੇ ਨੇ, ਜਿਹਨੂੰ ਆਪਾਂ ਲੰਗਰ ਲਾਉਣਾ ਵੀ ਸ਼ਬਦ ਵਰਤਨੇ, ਹਜ਼ੂਰ ਨੇ ਬਾਣੀ ਵਿੱਚ ਕਿਹਾ ਕੁਝ ਐਸੇ ਨੇ ਜਿਹੜੇ ਭੋਜਨ ਤੋਂ ਬਿਲਕੁਲ ਹੀ ਨਫ਼ਰਤ ਕਰਦੇ ਵੀ ਅਸੀਂ ਅੰਨ ਖਾਣੇ ਨਹੀਂ, ਅਸੀਂ ਕੇਵਲ ਕੰਦ ਮੂਲ ਖਾ ਕੇ ਗੁਜ਼ਾਰਾ ਕਰਾਂਗੇ। ਤੇ ਕਹਿਣ ਲੱਗੇ ਕੁਝ ਐਸੇ ਨੇ ਜਿਨ੍ਹਾਂ ਖਾ ਖਾ ਕੇ ਇੰਨੇ ਪੇਟੂ ਬਣ ਗਏ, ਉਹਨਾਂ ਆਪਣੀ ਜ਼ਿੰਦਗੀ ਦਾ ਕੇਵਲ ਮਨੋਰਥ ਹੀ ਭੋਜਨ ਖਾਣਾ ਬਣਾ। ਸਤਿਗੁਰੂ ਨੇ ਦੇਗ ਦਾ ਮਤਲਬ ਕੀ ਦਿੱਤਾ? ਸਭ ਤੋਂ ਪਹਿਲੀ ਉਦਾਹਰਣ, ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸਿੱਖ ਕਿਰਤੀ ਹੈ, ਉਹਨਾਂ ਦਾ ਇੱਕ ਸਲੋਕ ਅਸੀਂ ਪੜ੍ਹਨੇ ਨੇ ਤੇ ਉਸ ਸਲੋਕ ਦੇ ਅਖੀਰ ਵਿੱਚ ਉਹਨਾਂ ਸ਼ਬਦ ਵਰਤੇ ਨੇ, ਜਿਨ੍ਹੇ ਰੱਬ ਦੇ ਘਰ ਦਾ ਰਸਤਾ ਦੇਖਣਾ ਹੈ ਉਹਦੇ ਲਈ ਇਹ ਅਤ ਲਾਜ਼ਮੀ ਹੈ ਕਿ ਆਪਣੇ ਹੱਥੀ ਕਿਰਤ ਕਰਦਾ ਹੋਵੇ। ਕਿਰਤ ਕਰਕੇ ਲੋੜਵੰਦ ਦੀ ਉਹ ਲੋੜ ਵੀ ਪੂਰੀ ਕਰੇ ਤੇ ਪਰ ਇਹ ਕਦੀ ਪਰਮਾਤਮਾ ਦੀ ਬੰਦਗੀ ਸਿਮਰਨ ਨੂੰ ਭੁੱਲੇ ਨਾ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਇਹੋ ਜਿਹੇ ਕਿਰਤੀਆਂ ਨੂੰ ਜਿਹੜੇ ਕਿਰਤ ਦੇ ਨਾਲ ਕੀਰਤੀ ਕਰਦੇ ਨੇ ਉਹਨਾਂ ਨੂੰ ਰੱਬ ਦੇ ਘਰ ਦਾ ਰਾਹ ਮਿਲ ਜਾਂਦਾ ਹੈ। ਉਸ ਤੋਂ ਪਹਿਲਾਂ ਜਿਹੜਾ ਸ਼ਬਦ ਵਰਤੇ ਆ ਨਾ, ਵੇਖੋ ਬਾਣੀ ਅਸੀਂ ਪੜ੍ਹ ਜ਼ਰੂਰ ਦੇਣੇ, ਹੁਣ ਜੇ ਸਾਨੂੰ ਕੋਈ ਅਰਥ ਕਰਾਉਣੇ ਚਾਹੇ ਅਸੀਂ ਵੀ ਆਪਣੀ ਮਤਲਬ ਦੀਆਂ ਤੁਕਾਂ ਲੱਭਾਂਗੇ ਨਾ ਵੀ ਜਿਨ੍ਹਾਂ ਵਿੱਚ ਸਾਡਾ ਬਚਾਅ ਹੋ ਜਾਏ। ਗੁਰੂ ਸਾਹਿਬ ਸੱਚ ਬੋਲਦੇ ਨੇ। ਮੈਂ ਕਹਿੰਦਾ ਸਤਿਗੁਰੂ ਤਾਂ ਇੱਕ ਦਰਪਣ ਨੇ, ਇੱਕ ਸ਼ੀਸ਼ਾ ਹੈ ਕਿ ਜਿਉਂ ਜਿਹਾ ਮੂੰਹ ਲੈ ਕੇ ਜਾਵਾਂਗੇ ਨਾ ਸਤਿਗੁਰੂ ਦਰਪਣ ਨੇ ਉਹ ਕੁਝ ਦਿਖਾ ਦੇ। ਭਾਈ ਸਾਹਿਬ ਨੇ ਤੇ ਸਤ ਸ਼ਬਦ ਵਰਤੇ ਨੇ, ਸਤਿਗੁਰ ਪੁਰਖ ਆਗਾ ਮਖੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਜਿਉਂਕਰ ਨਿਰਮਲ ਆਲਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਐ ਤਿਹਾ ਵੇਖਾ। ਦੋ ਸ਼ਬਦ ਵਰਤੇ ਨੇ। ਕਹਿੰਦੇ ਨੇ ਸਤਿਗੁਰੂ ਤਾਂ ਇੱਕ ਧਰਮ ਦੀ ਧਰਤੀ ਹੈ, ਧਰਮਸ਼ਾਲਾ ਹੈ, ਤੇ ਦੂਜੀ ਗੱਲ ਸਤਿਗੁਰੂ ਇੱਕ ਨਿਰਮਲ ਆਰਸੀ ਦੀ ਤਰ੍ਹਾਂ। ਨਿਰਮਲ ਆਰਸੀ ਦਾ ਅਰਥ ਹੁੰਦਾ ਨਿਰਮਲ ਦਰਪਣ, ਨਿਰਮਲ ਸ਼ੀਸ਼ਾ। ਜਿਉਂ ਜਿਹਾ ਮੂੰਹ ਲੈ ਕੇ ਜਾਵਾਂਗੇ ਸ਼ਬਦ ਨੇ ਉਹ ਕੁਝ ਸਾਨੂੰ ਸਾਡਾ ਚਿਹਰਾ ਬਾਣੀ ਵਿੱਚੋਂ ਦਿਖਾ ਦੇਣਾ। ਜੇ ਮੈਂ ਮਲੀਨ ਬਿਰਤੀ ਲੈ ਕੇ ਆਇਆ ਨਾ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਬੋਲ ਕੇ ਕਹਿ ਦੇਣਾ ਅੱਜ ਤੇਰੇ ਅੰਦਰ ਦਾ ਚਿਹਰਾ ਆ ਹੀ। ਜੇ ਭਜਨ ਬੰਦਗੀ ਬੈਰਾਗ ਲੈ ਕੇ ਗਏ ਹਾਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ, ਬਾਣੀ ਸੁਣਦਿਆਂ ਅਚਨਚੇਤ ਤੋਂ ਸ਼ਬਦ ਆ ਜਾਣਾ ਵੀ ਭਾਈ ਜੇ ਰੱਬ ਨੇ ਦਾਤ ਦਿੱਤੀ ਹੈ ਤੈਨੂੰ ਸਾਂਭ ਲੈ, ਕਿਉਂਕਿ ਜੋਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜੇ ਹਾਂ ਮੂੰਹ ਕਰ ਭਾਲੀਏ ਤੇਹੋ ਵੇਖਾਲਾ, ਜੇ ਉਹ ਜੇ ਚਿਹਰੇ ਨੂੰ ਲੈ ਕੇ ਜਾਵਾਂਗੇ ਦਰਪਣ ਨੇ ਸ਼ੀਸ਼ੇ ਨੇ ਉਹ ਕੋਈ ਦਿਖਾਣੇ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ, ਕੁਝ ਸ਼ਬਦ ਐਸੇ ਨੇ ਜਿਹੜੇ ਅਸੀਂ ਅੱਜ ਆਪਣੇ ਮੈਂ ਗਿਰਵਾਨ ਵੀ ਝਾਤੀ ਮਾਰਨ ਦਾ ਯਤਨ ਕਰਾਂ। ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਦੇਖ ਸੱਜਣਾ ਕਿ ਬਾਕੀ ਸਭ ਕੁਝ ਠੀਕ ਹੈ, ਕਹਿੰਦੇ ਨੇ ਘੱਟੋ ਘੱਟ ਇੱਕ ਥਾਂ ਤੇ ਸ਼ਬਦ ਭਾਵੇਂ ਉਹ ਬ੍ਰਾਹਮਣ ਨੂੰ ਕਹਿ, ਤੇ ਮੈਂ ਕਹਿੰਦਾ ਇਹਦੇ ਤੋਂ ਕਦੀ ਵੀ ਆਪਣੀ ਕੰਨੀ ਨਾ ਕਤਰਾਈਏ ਵੀ ਉਹਨਾਂ ਨੂੰ ਕਹਿ, ਤੇ ਜੇ ਉਹ ਔਗਣ ਸਾਡੇ ਵਿੱਚ ਆ ਗਏ ਨੇ ਤੇ ਸੱਚ ਜਾਣੋ ਪੰਡਿਤ ਦੀ ਥਾਂ ਤੇ ਸ਼ਬਦ ਉਹ ਸਾਡੇ ਤੇ ਵੀ ਟੁਕਣਾ। ਜੋ ਕਾਜ਼ੀ ਵਿੱਚ ਔਗਣ ਆਏ ਨੇ ਤੇ ਅਸੀਂ ਸਮਝੀਏ ਉਹਨੂੰ ਕਿਹਾ ਸਾਨੂੰ ਮਾਫ ਕਰ ਦਿੱਤਾ, ਬਿਲਕੁਲ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਸਤਸੈ ਸੰਜਮ ਗਇਓ ਮੂੜੇ, ਮੂੜੇ ਦਰ ਤੇ ਮੂਰਖ ਮਣਾ, ਦੇਖ ਤੇਰੇ ਅੰਦਰ ਦਾ ਸੰਜਮ ਚਲਾ ਗਿਆ। ਸਤਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਕਹਿੰਦੇ ਨੇ ਬਾਕੀ ਠੀਕ ਸੀ ਤੂੰ ਜੰਮਣ ਦੇ ਇਹਨਾਂ ਤੋਂ ਦਾਨ ਲੈ, ਤੂੰ ਮਰਨ ਦੇ ਦਾਨ ਲੈ, ਤੂੰ ਇਹਨਾਂ ਦੇ ਘਰ ਦੇ ਦਾਨ ਲੈ, ਪਰ ਇੱਥੇ ਸ਼ਬਦ ਹੈ ਕਿ ਜਿਹੜੇ ਕਹਿੰਦੇ ਨੇ ਸਾਡਾ ਹੱਕ ਬਣਦਾ ਕਿ ਸਾਡੀ ਪੂਜਾ ਕੀਤੀ ਜਾਏ। ਜੇ ਤੂੰ ਕੀਰਤਨ ਕਰਦਾ ਬਾਣੀ ਪੜ੍ਹਦਾ, ਅੱਜ ਵੀ ਬੈਠਿਆਂ ਵਿਚਾਰ ਚੱਲੀ ਸੀ ਅਸੀਂ ਸ਼ਬਦ ਭੇਟਾ ਵਰਤਿਆ ਹੈ, ਮੁੱਲ ਨਹੀਂ ਵਰਤਿਆ, ਕਿਉਂਕਿ ਭੇਟਾ ਕਦੀ ਮੁੱਲ ਨਹੀਂ ਹੁੰਦੀ ਤੇ ਜਿਹੜਾ ਮੁੱਲ ਪਾਉਣ ਦਾ ਯਤਨ ਕਰਦਾ ਉਹਨੂੰ ਗੁਰਮਤਿ ਦੀ ਸੋਝੀ ਕੋਈ ਨਹੀਂ। ਹਜ਼ੂਰ ਨੇ ਉੱਥੇ ਸ਼ਬਦ ਵਰਤੇ, ਜੇ ਕੋਈ ਸਿੱਖੀ ਵਿੱਚ ਇਹ ਜਮਾਤ ਬਣਾ ਕੇ ਕਹਿ ਕਿ ਮੇਰਾ ਹੱਕ ਬਣਦਾ ਕਿ ਜਦੋਂ ਤੁਸੀਂ ਕੋਈ ਕੰਮ ਕਰੋ ਮੇਰੇ ਪੂਜਾ ਦੇ ਪੈਸੇ ਵੱਖਰੇ ਕਰ ਲਓ, ਤੇ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਸੱਜਣਾ ਮਰਨ ਵੇਲੇ ਤੂੰ ਲੈਣਾ, ਜੰਮਣ ਵੇਲੇ ਤੂੰ ਲੈਣਾ, ਕਾਰੋਬਾਰ ਵੇਲੇ ਤੂੰ 6 ਮਹੀਨਿਆਂ ਪਿੱਛੋਂ ਲੈਣਾ, ਪਰ ਘੱਟੋ ਘੱਟ ਇੱਕ ਥਾਂ ਤੇ ਸੰਜਮ ਨੂੰ ਕਾਇਮ ਰੱਖ ਲੈ। ਜਦੋਂ ਜਜਮਾਨ ਦੀ ਬੱਚੀ ਦੀ ਸ਼ਾਦੀ ਹੈ ਨਾ, ਤੂੰ ਪਹਿਲਾਂ ਉਹਦੇ ਤੋਂ ਪੈਸੇ ਰਖਾ ਲੈਣਾ। ਕਹਿੰਦੇ ਸੱਚ ਜਾਣੀ ਇਸ ਧਾਨ ਨਾਲ ਤੇਰੇ ਅੰਦਰ ਨੇ ਬਿਲਕੁਲ ਭ੍ਰਸ਼ਟ ਹੋ ਜਾਣਾ। ਹੁਣ ਇਹ ਕਹਿਣਾ ਬੜਾ ਸੌਖਾ ਹੈ ਤੇ ਕਮਾਉਣ ਵਾਸਤੇ ਹਜ਼ੂਰ ਨੇ ਸ਼ਬਦ ਵਰਤੇ, ਸੱਸਾ ਸੰਜਮ ਗਇਓ ਮੂੜੈ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਕ ਧਾਨ ਖਾਦ ਹੈ ਤੇਰਾ ਜਨਮ ਗਇਆ। ਆਪਾਂ ਆਉਣਾ ਦੇਗ ਤੇ ਤੇਗ ਫਤਿਹ ਵਾਹਿ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦੇਖ ਸਿੱਖ ਦਾ ਜੀਵਨ ਕੀ ਹੈ। ਹਜ਼ੂਰ ਨੇ ਸ਼ਲੋਕ ਕਿਹਾ, ਕਹਿੰਦੇ ਨੇ ਗਿਆਨ ਵਿਖੂਣਾ ਗਾਵੈ ਗੀਤ, ਪਰ ਸਿੱਖ ਦੇ ਘਰ ਦੇਗ ਤੇਗ ਫਤਿਹ ਚਾਹੀਦੀ। ਗਿਆਨ ਵਿਖੂਣਾ ਗਾਵੈ ਗੀਤ, ਭੁੱਖੇ ਮੁੱਲਾਂ کرے مسیت مکھٹو ہوئے کہ کن پڑائے فکر کرے ہور جات گوائے ایتھے او تونا نہیں کہ جڑا لوکاں دے گھر وچ منگن تر پے فکر کرے ہور جات گوائے گر پیر سدائے منگن جائے تاکہ مول نہ لگیا پائے تیگ دا تے دیگ دا ارتھ یہ وے دیگ دا ارتھ یہ وے کہ کال کھائے کی چھتوں دے خالصے دی دیگ فتح ہوئے کہ کال کھائے کی چھتوں دے نانک رہا پشان ایسے او نانو پرماتما دے گھر دا مارگ دسدا ہے. ایک عرض میں ہور کرنی, دیکھو دو پکھ نے, ایک سجن وہ نے جڑے کہندے نے نہیں جی ان نو اسی سیون ہی نہیں کردے اسی روٹی کھاندے ہی نہیں. میرے گرو گرنتھ صاحب نے ایک بچن کہن لگے ان نہ کھایا ساتھ گوایا بہت دکھ پایا دوجا پایا بس ترنا پہ رہے این کہہ رہے مون وگوتا کیوں جاگ ہے گردن سوتا پگ اوپے تانا اپنا کیا کمانا المل کھائی سر شائی پائی مورخ اندھ ہے پت گوائی. انہیں کہا بھی میں ان نہیں کھانا ان نہیں میں شکنا. تے بابے نانک نے کہا دیگ تو نفرت نہ کر بھوجن تو نفرت نہ کر جے تو ان نو چھڈی بیٹھا ہے تے سچ جانی تو سواد کوئی جانیا نہیں جے تو بستر نہیں پہندا اپنے تن تے کہر کیوں کرنا پے جے تو چپ کر کے بیٹھا پے او مونی کوئی بندے اندر دے من نو پوچھ کے دیکھو روز گلا پیا کر. میں بےنتی کرا حضور نے کیا ان چھڈنا بھی گرمت نہیں تے نال اک بچن کیتا بھی کتے ساری زندگی نہ سمجھ لی. ہن جے اسی دیگ دی گل کرنے ہاں یہ دا بھاو اے نہیں کہ ہر ویلے اسی لنگر وچ ہی وڑے رہیے جدو ملنا ادو ہی اندر پائی جائیے. میرے دھن گرو نانک صاحب نے ایک ہور بچن کہ جنہاں نے زندگی دا آدھار کیول کھانے بنا لیا انہاں سبندی بابا جی دی اک توک ہوندی ہے تے آسا کی وار دا شلوک ہے جے کہیے بھی اسی گرو صاحب نے کیا کھانا پینا پوتر ہے دے تو رزق سمایت ارتھ کرنے ہیں نا بھی کھانا پینا پوتر منے کبھی وہ شلوک نہ بھولیے. ان دیوتا پانی دیوتا بسنتر دیوتا لون پنجواں پایا کرت تا ہوا پاک پوتر پاپی سو تن گڈیا تھکا پیا پت. ہوں جے کہیے بھی دیگ دے ارتھ نے کیول شکی جو آنند مانی جو بالکل نہیں. جنہاں لوکاں نے کیول اپنے آپ نو کھان تک سیمت رکھ لیا تے بابے نے اتنے ایک شبد کیا کہن لگے جدو تو پانچ سال وچ بھوجن بھی جانا ہے ان نو لوک بڑا ستکار دیندے نے دیوتا ماندے نے پانی نو بڑا پوتر ماندے نے گھیو نو بڑا پوتر ماندے نے اگ نو دیوتا ماندے نے لون نو بڑا ستکار دتا جاندا ہے. یہی کارن کہ بندہ کدی نہیں کہندا میٹھا کھا کے نے آرام کیتا ہے وہ کہندا فلانے گھر دا لون کھا کے حرام کر گئے. یہ مطلب لون کی بڑی بڑی سمرتھا ایک پرتیق ہے. حضور کہن لگے بھوجن تیار کیتا ہے ان نال پانی نال اگ نال لون نال تے گھیو نال جے اینا کچھ کھا کے کیول تو کراڑی مارنے سن. کہن لگے بھائی یہ گل کدی نہ بھولی تیرا شریر اینا اپوتر ہے تن وچ پیا ہویا بھوجن گندگی دا روح بنتا ہے اونوں دیکھ کے تھکنا ہے تے جے کھا کے رب دی بندگی نہ کیتی بندگی تو بکھونا منہ جہاں وہ اس طرح تھکا پی. حضور نے اتنے کھان والے سبندی میں عرض کی دا مطلب یہ نہیں کہ بھوجن نہیں کھانا جے رب بھول گیا ہے تے کلا دیگ کوکی جانا. حضور نے کہا ان دیوتا پانی دیوتا بسنتر دیوتا لون پنجواں پایا کرتا ہوا پاک پویت پاپی سوتن گڈیا تھکا پیا تیت جت مکھ نام نہ اچرے بن نام ہے رس کھائے اے نہیں دے کہ نام تو جپے نے میں رام بچ کہہ پہلا منگ منگی واہگرو چیتے آوے جے واہگرو چیتے ہے تے دیگ پروانے جے واہگرو چیتے ہے تے تیگ پروانے جے واہگرو چیتے نہیں دیگ وکار بن جائے گی تے تیگ ظلم کرن لگ پے. پہلی گل دیگ تیگ پتے دا بھاو کہن لگے جت مک نام نہ اچرے بن نام ہے رس کھائیں نانک ایویں جانیے تیت مک تھکاں پائیں کہن نے ایویں جان کہ اس مکھ تے تھکاں پیندیاں. ایک ہور دو چار پرمان میں عرض کرنے نے. حضور دا ایک بچن ہوندا ہے اسی ارتھ اپنے ڈھنگ نال کرنے ہیں نا. اسی کہنے ہاں گرو صاحب نے کیا گرستی نو سب پروان کہ آپ ایک شبد پڑھنے ہیں نانک ست گر بھیجے پوری ہووے جگت ہسندیاں کھیلندیاں پہنندیاں کھا بندیاں وچے ہووے مکت. ਅਸੀਂ ਚਾਰ ਅੱਖਰ ਤਾਂ ਚੇਤੇ ਰੱਖੇ ਨੇ ਕਿ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਸਿੱਖ ਵਿੱਚੇ ਮੁਕਤੇ। ਪਰ ਮੈਂ ਪਹਿਲੀ ਬੇਨਤੀ ਕਰਾਂ, ਇਹ ਹਾਸਾ, ਇਹ ਖਾਣਾ, ਇਹ ਪਾਣਾ, ਇਹ ਰਹਿਣਾ ਉਹਨੂੰ ਪਾਉਂਦਾ ਹੈ ਜਿਹਨੂੰ ਸਤਿਗੁਰੂ ਮਿਲਿਆ ਹੈ, ਤੇ ਜਿਹਨੂੰ ਸਤਿਗੁਰੂ ਮਿਲੇ ਉਹਦੇ ਖਾਣੇ ਪਾਣੇ ਦੀ ਚੁੱਕਦੀ ਵਿਕਾਰਾਂ ਦੀ ਬਦਬੋ ਨਹੀਂ ਆਉਂਦੀ ਹੁੰਦੀ। ਹੁਣ ਸ਼ਬਦ ਕਹੀਏ ਵੀ ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚਾਂ ਹੋਵੇ ਮੁਕਤ, ਤੇ ਸਤਿਗੁਰੂ ਨੇ ਕਿਹਾ ਪਿਆਰੇ ਜੇ ਸਤਿਗੁਰੂ ਨੂੰ ਭੇਟੇਗਾ। ਉੱਥੇ ਕਹਜ਼ੂਰ ਨੇ ਕੁਝ ਪ੍ਰਮਾਣ ਦਿੱਤੇ ਨੇ, ਜੇ ਕੇਵਲ ਅੰਨ ਹੀ ਜ਼ਿੰਦਗੀ ਦਾ ਅਸੀਂ ਮਨੋਰਥ ਸਮਝ ਲਿਆ, ਕੇਵਲ ਖਾਣਾ ਹੈ, ਤੇ ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ। ਸਾਹਿਬ ਨੇ ਬਾਣੀ ਵਿੱਚ ਕਿਹਾ ਸੌ ਉਲਾਮੈ ਦਿਨੈ ਕਹਿ ਰਾਤੀ ਮਿਲਨ ਤਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਤੇ ਜੱਲਾ ਕੱਲਾ ਅਰਦਾਸ ਦਾ ਸ਼ਬਦ ਪੜ੍ਹ ਕੇ ਕਹੀ ਜਾ ਦੇਗ ਕਿਹਾ ਗੁਰੂ ਨੇ ਫਤਿਹ। ਤੇ ਬਾਬਾ ਨਾਲ ਬਾਣੀ ਵਿੱਚ ਕਹਿੰਦਾ ਫਿੱਟ ਅਵੇ ਤਾਂ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਣ ਖੇ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਖਾਣਾ ਕੇਵਲ ਜੀਣ ਲਈ ਹੈ, ਜੀਣਾ ਖਾਣ ਲਈ ਨਹੀਂ। ਇਸ ਸ਼ਬਦ ਨੂੰ ਫਿਰ ਮੈਂ ਬੇਨਤੀ ਕਰਾਂ, ਖਾਣਾ ਕੇਵਲ ਜੀਣ ਲਈ ਹੈ, ਨਾ ਕਿ ਜੀਣਾ ਕੇਵਲ ਖਾਣ ਲਈ। ਜਦੋਂ ਹਜ਼ੂਰ ਨੇ ਕਿਹਾ ਵੀ ਅੰਨ ਛੱਡੀ ਵੀ ਨਾ, ਤੇ ਇਹ ਗੱਲ ਨਾ ਸੋਚੀ ਵੀ ਕੇਵਲ ਮੈਂ ਸਾਰੀ ਜ਼ਿੰਦਗੀ ਲੰਗਰ ਤੱਕ ਹੀ ਪਹਿਰਾ ਰੱਖਣਾ। ਦੇਗ ਬਹੁ ਅਰਥੀ ਹੈ, ਜਿੱਥੇ ਤੂੰ ਸਰੀਰ ਨੂੰ ਲੰਗਰ ਛਕਾਉਣਾ ਹੈ, ਮੇਰਾ ਵਾਹਿਗੁਰੂ ਮੇਰ ਕਰੇ ਕਦੀ ਗੁਰੂ ਕੋਲ ਬੈਠ ਕੇ ਦੋ ਘੜੀਆਂ ਕੀਰਤਨ ਵੀ ਸੁਣ ਲਿਆ ਕਰ, ਕਥਾ ਵੀ ਸੁਣ, ਬਾਣੀ ਵੀ ਪੜ੍ਹ। ਮੈਨੂੰ ਖਿਮਾ ਕਰਿਓ, ਮੈਂ ਜਿਹੜੇ ਸ਼ਬਦ ਕਹਿਣੇ ਨੇ ਤੇ ਕਹਿਣੇ ਜ਼ਰੂਰ ਨੇ। ਲੰਗਰ ਲੋੜਵੰਦ ਲਈ ਹੈ, ਲੰਗਰ ਆਏ ਹੋਏ ਅਤਿਥੀ ਲਈ ਹੈ, ਲੰਗਰ ਆਏ ਹੋਏ ਮਹਿਮਾਨ ਲਈ ਹੈ। ਲੰਗਰ ਦਾ ਮਤਲਬ ਕੇਵਲ ਜ਼ਬਾਨ ਦੇ ਸਵਾਦਾਂ ਤੱਕ ਸੀਮਤ ਨਹੀਂ, ਤੇ ਲੰਗਰ ਦਾ ਭਾਵ ਕੇਵਲ ਇਹ ਨਹੀਂ ਕਿ ਬਾਹਰ ਖਿਲਾਰੀ ਗੱਡੀ ਅੰਦਰ ਭੋਜਨ ਛਕਿਆ ਤੇ ਚੁਲਾ ਕੀਤਾ ਚਲੇ ਗਏ, ਕੇਵਲ ਪੇਟ ਤੱਕ ਸੀਮਤ ਨਹੀਂ। ਦੇਗ ਦਾ ਮਤਲਬ ਹੈ ਰੱਬ ਮੇਰ ਕਰੇ ਤੇਰੇ ਅੰਦਰ ਨਾਮ ਦਾ ਭੋਜਨ ਵੀ ਟਿਕ ਜਾਏ। ਦੇਖੋ ਦੇਗ ਤੇਗ ਫਤਿਹ ਹੈ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਮੇਰ ਕੀਤੀ ਏ, ਜਦੋਂ ਕਹਿ ਦਿੱਤਾ ਦੇਗ ਦੀ ਗੱਲ ਚੱਲੀ, ਹਜ਼ੂਰ ਨੇ ਕਿਹਾ ਗ੍ਰਿਸ਼ਤੀ ਦੇ ਘਰ ਖਾਲਸੇ ਦੇ ਘਰ ਆਏ ਹੋਏ ਲੋੜਵੰਦ ਨੂੰ ਭੋਜਨ ਮਿਲਣਾ ਚਾਹੀਦਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਚਲ ਬਟਾਲੇ ਦੀ ਧਰਤੀ ਤੇ ਇੱਕ ਜੋਗੀਆਂ ਨੂੰ ਉੱਤਰ ਦਿੱਤਾ, ਜਿਨ੍ਹਾਂ ਨੇ ਧੂਣੇ ਰਮਾਏ ਚੁੱਲ੍ਹੇ ਨਹੀਂ ਬਾਲੇ, ਧੂਣੇ ਤਪਾ ਕੇ ਚੁੱਲ੍ਹੇ ਵਾਲਿਆਂ ਦੇ ਘਰ ਜਾ ਕੇ ਮੰਗਦੇ ਰਹੇ। ਜਦੋਂ ਇਕੱਠ ਹੋਇਆ ਅਚਲ ਬਟਾਲੇ ਦੀ ਧਰਤੀ ਤੇ, ਉੱਥੇ ਭਾਈ ਗੁਰਦਾਸ ਕਹਿੰਦੇ ਨੇ ਕਿ ਭੰਗਰ ਨਾਥੋਂ ਨਾ ਸ਼ਬਦ ਵਰਤਿਆ ਜੋਗੀ ਦਾ। ਜਦੋਂ ਲੋਕ ਇਕੱਠੇ ਹੋਣ ਬਾਬਾ ਜੀ ਦੇ ਸਾਹਮਣੇ ਕਿੰਨੇ ਖਲੋਣੇ, ਅੰਦਰੋਂ ਨਾਮ ਵਿੱਚ ਰਤੇ ਆਪ ਨਿਰੰਕਾਰ ਦਾ ਆਕਾਰ ਸਰੂਪ। ਜਦੋਂ ਸਾਰੇ ਲੋਕ ਇਕੱਠੇ ਹੋਏ ਤੇ ਭੰਗਰ ਨਾਥ ਨੇ ਇੱਕ ਵੱਧ ਕੇ ਗੱਲ ਕੀਤੀ, ਕਹਿਣ ਲੱਗਾ ਬਾਕੀ ਤਾਂ ਗੱਲਾਂ ਠੀਕ ਨੇ ਨਾਮ ਦੀ, ਕੀਰਤਨ ਦੀ, ਬਾਣੀ ਦੀ, ਸੇਵਾ ਦੀ, ਪਰ ਕਹਿਣ ਲੱਗੇ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਦੁੱਧ ਵਿੱਚ ਕਾਂਜੀ ਦੀਆਂ ਬੂੰਦਾਂ ਪਾ ਦਿੱਤੀਆਂ ਨੇ। ਸਾਰੇ ਕੋਦਮ ਚੌਕ ਉੱਠੇ ਵੀ ਇਹ ਕੀ ਕਾਰਨ। ਸਾਹਿਬ ਕਹਿਣ ਲੱਗੇ ਦੱਸ ਤੂੰ ਕਹਿਣਾ ਕੀ ਚਾਹੁੰਦੇ। ਕਹਿਣ ਲੱਗੇ ਸਾਰੀ ਜ਼ਿੰਦਗੀ ਭਗਵੇਂ ਵਸਤਰ ਕਦੀ ਪਾਏ, ਕਦੀ ਨੀਲੇ ਤਨ ਦੇ ਵਸਤਰ ਪਾਏ, ਕਦੀ ਸਵੇਤ ਵਸਤਰ ਸਫੇਦ ਧਾਰਨ ਕੀਤੇ। ਹੁਣ ਜਦੋਂ ਮੁਕਤੀ ਦਾ ਵੇਲਾ ਆਇਆ, ਆਪਣੇ ਹੱਥਾਂ ਨਾਲ ਹਾਲ ਵਾਂਦੇ ਹੋ, ਪੁੱਤਰਾਂ ਵਿੱਚ ਬੈਠੇ ਹੋ, ਸਿੱਖਾਂ ਵਿੱਚ ਬੈਠੇ ਹੋ, ਗ੍ਰਿਸਤ ਵਿੱਚ ਪਰਤ ਕੇ ਆ ਗਏ ਹੋ, ਜਦੋਂ ਫਲ ਦਾ ਵੇਲਾ ਆਇਆ, ਸਾਰੀ ਜ਼ਿੰਦਗੀ ਦੁੱਧ ਇਕੱਠਾ ਕੀਤਾ, ਅਖੀਰ ਤੇ ਕਾਂਜੀ ਦੀਆਂ ਬੂੰਦਾਂ ਪਾ ਦਿੱਤੀਆਂ, ਤੁਹਾਡੇ ਅੰਦਰ ਦੀ ਕਮਾਈ ਦਾ ਦੁੱਧ ਫਟ ਗਿਆ ਹੈ। ਬਾਬਾ ਜੀ ਨੇ ਅੱਗੇ ਉੱਤਰ ਬਹੁਤ ਸੋਹਣਾ ਦਿੱਤਾ, ਕਹਿਣ ਲੱਗੇ ਅਸਲ ਵਿੱਚ ਭੰਗਰ ਨਾ ਤੇਰਾ ਕਸੂਰ ਕੋਈ ਨਹੀਂ, ਤੇਰੀ ਮਾਂ ਹੀ ਕੁਚੱਜੀ। ਇਹਦਾ ਮਤਲਬ ਇਹ ਨਹੀਂ, ਮੈਂ ਪਿਛਲੀ ਵਾਰੀ ਇੱਕ ਵਾਰੀ ਅਰਜ਼ ਕੀਤੀ ਸੀ, ਇੱਥੇ ਮਾਂ ਨੂੰ ਸ਼ਬਦ ਨਹੀਂ, ਤੇਰੀ ਮਾਤੀ ਮਲੀਨ ਹੈ। ਕਹਿਣ ਲੱਗੇ ਤੂੰ ਗੱਲ ਕਰਨਾ ਪਿਆ ਦੁੱਧ ਫਟ ਗਿਆ, ਤੇ ਮੈਂ ਤੈਨੂੰ ਇੱਕ ਬੇਨਤੀ ਕਰਾਂ ਕਿ ਕਾਂਜੀ ਦੀਆਂ ਬੂੰਦਾਂ ਕੋਈ ਨਹੀਂ ਪਈਆਂ, ਪਰ ਸੱਚ ਜਾਣੋ ਤੁਹਾਡਾ ਭਾਂਡਾ ਹੀ ਇੰਨਾ ਮਲੀਨ ਹੈ, ਤੁਹਾਡੇ ਪੱਲੇ ਦੁੱਧ ਵੀ ਕੋਈ। ਹਜ਼ੂਰ ਨੇ ਉੱਤੇ ਸ਼ਬਦ ਵਰਤੇ, ਖਾਤੀ ਖੁਣਸ਼ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ। ਦੇਗ ਦਾ ਮਤਲਬ ਕੀ ਹੈ? ਕਹਿਣ ਲੱਗੇ ਆਏ ਨੇ ਗੋਸ਼ਤੀ ਕਰਨ ਲਈ, ਖਾਤੀ ਖੁਣਸ਼ ਜੁਗੀਸ਼ਰਾ ਗੋਸ਼ਟ ਕਰਨ ਸਭੇ ਉਠਤਾਈ, ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਦੁੱਧ ਵਿੱਚ ਕਾਂਜੀ ਦੀਆਂ ਬੂੰਦਾਂ ਪੈਣ ਨਾਲ ਦੁੱਧ ਫਟਦਾ, ਦੁੱਧ ਵਿੱਚ ਕਿਉਂ ਕਾਂਜੀ ਪਾਈ? ਮਹਾਰਾਜ ਜੀ ਨੂੰ ਕਹਿੰਦਾ ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ, ਫਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਤੇ ਅੱਗੋਂ ਸਤਿਗੁਰੂ ਨੇ ਦੇਗ ਚਲਾਣੀ ਚ ਕਹਿਣ ਲੱਗੇ بابے آخیا پنگر ناتھ تیری ماؤ کچھ جیا کہ تیری عقل تین سمجھ کوئی نہیں. بابے آخیا پنگر نا تیری ماؤ کچجی آئی پانڈا توئے نہ جاتے ہوں پائے کچجے پھل سرائی کھوئے اتیت گرست تاج پھر انہوں کے گھر منگن جائی. ایک پاسے تسی گرست نو چھڈ کے اتیت ہو گئے ہو تے پلا اڈ کے گرستیاں دے گھر وچ ٹکڑ منگتے پے ہو. جے تسی گرستی اینے مارے سمجھتے ہو پھر انہوں کے بوئے اگے جا کے روٹی کیوں منگن جاندے. حضور نے کہا بھی سکھ دے گھر وچ دیگ بھی چلنی چاہیے کہیں تے اے دے گھر وچ تیگ بھی ہووے. خالصے دے کول دونوں چیزاں دی پتے ہووے دیگ دے نال نال اے دے اندر دا بھوجن بھی ہووے. میں ایک بینتی خور کر دیا کہ دیگ بہو ارتھ شبد ہے. سکھ نوں جدوں کوئی دات ملدی ہے ادوں وہ شکر بھی جڑدا ہے. جے کتے دیگ دے ارتھ پورے سمجھنے ہون تے سکھمنی صاحب دی اے اشٹپدی کدی نہ بھلیو جہدے وچ حضور کہندے نے جے پرساد چھتی امرت کھائیں اے وے دیکھ تس ٹھاکر کو رکھ من ماہیں جے پرساد سگندھ تن لاویں تس کو سمر پرمگت پاویں جے پرساد آ بھوکھن پہری جائے من تس سمرت کیوں آنس کی جائے. دیکھ دا مطلب ہے جے پرساد بسیں سکھ مندر تسیں تیاہے سدا من اندر. میں وچوں وچوں عرض کر رہا کہ مالک نے جے تینو گھر دتا ہے روٹی دتی ہے تے او دا شکر کدی بھلی نہ. گرو رام داس جی نے ایک میر بھریا سوچ کی وار دا بچن ہے. کہندے نے دیکھو مایا اوہی ہے ان اوہی ہے روٹی اوہی ہے. جدو کوئی گرمکھ نو ورتن دی جگت آ جائے کہندے نے او دی مایا بھی سفلی او دے بستر بھی سبلے او دے گھر بھی سبلے او دی دیگ بھی سبلی. حضور نے شبد ورتے نے تن کا کھادا پیدا مایا سب پویت ہے. انہاں دا کھانا انہاں دا پینا انہاں دے بستر مایا ساریاں چیزاں پویتر نے. پر شرط جو نام ہر راتے جیڑے نام وچ رتے نے پویتر انہاں دے نے تے جیڑے انہاں داتا نو لے کے نام نو بھول گئے انہاں نو بابا جی نے بانی وچ کہیا کھاندیاں کھاندیاں منہ کٹھا پہ نندیاں سب آنگ ترگ تنہ دا جیویا جنا سچ نہ لگو رنگ. دیکھو جی رب چیتے ہے تن کا کھاتا پیدا مایا سب وت ہے. جو ہم جو نام ہر راتے تن کے کار مندر محل سرائی سب وت ہے. جن گرمکھ سیوک سکھ ابیاگت جائے برساتے انہاں دے گھر پوتر نے. جنہ کر کوئی ابیاگت نو رہن بسیرا مل جائے انہاں دے گھر پوتر نے. جنہ دے گھر سکھ نو رہن نو تھاں مل جائے انہاں دے گھر پوتر نے. جتھے لوڑ مند نو سہارا مل جائے اے وے سکھ دی دیگ دی فتح. کہ تن کے گھر مہر مندر سرائی سب وت ہیں. حضور نے شبد ورتے نے جتھے گرمک سکھ تے ابیاگت رہندے. اگلا بچن کیتا تن کے ترے جیل خرگیر سب وت ہیں. جن گرمک سکھ سنت ساد چڑ جاتے جنہ تے گرو کے سکھ سنت مہاپرش جہیاں وہ چیزاں نو وردے نے بھاونا نال سمجھو انہاں دی اسواری وی پوتر ہے. حضور نے کیا کہ جدو تیرے گھر وچ کوئی آوے ادو تیرے گھر دیگ تیار ہونی چاہیے. کوئی لوڑ مند تیرے گھر بھکھا نہ جائے. دیکھو جتھے بانی دے پرمان نے اتھے اتہاس دیاں کچھ کو ادھارنا میں عرض کرنیاں. اے دیگ کرتارپور صاحب چلی پچھلے دنیں سی واقعی. اے دیگ کھڈور دی ترتی تے بھی آئی جنہوں صاحب نے کیا سی لنگر چل رہا ہے گر شبد ہر تے نال کیا سی کہ گرو در تو لنگر ورتایا جاتا ہے. لنگر دولت ونڈیا رس امرت کھیر کیالی کہ لنگر گوئندوال بھی آیا تے میرے تن گرو ہر رائے صاحب نے تا اینی کرپا کیتی. تین چار میں پرمان عرض کرنے چاہنا خاص کر کے دیگ دے سبندی. کہ میرے تن گرو ہر رائے صاحب دا ویلا آیا تے سکھاں نوں پچھیا بھی تسی اپنے گھر پرساد پانی دا کس طرح پربندھ کر دے ہو دھرمشالا کیویں پربندھ کر دے ہو. کسے نے کیا مہاراج کہ لنگر لانے ہیں جدو کوئی آؤندا ہے آئے نوں چھکا دینے. دوجے نے کیا مہاراج جے کوئی ویلا لنگا کے آوے ادو کئی واری انکاری بھی ہو جانے ہیں. صاحب تن گرو ہر رائے صاحب نے ایک بچن کیا سی کہن لگے چوکے سمے اتھ جو آوے. یہ شبد ول دھیان دیا کہ کئی پاٹ پید نے اتھی لکھے تے ایک تھان سے میں پڑھیا وہ اتھ ہے. کہ دیکھ دا مطلب یہ نہیں کہ جے لنگر دا سما نکل گیا ہے ਇੱਕ ਲੋੜਵੰਦ ਲੰਗਰ ਆ ਕੇ ਪ੍ਰਸ਼ਾਦਾ ਸ਼ਕਨ ਦੀ ਮੰਗ ਕਰੇ ਤੇ ਅਸੀਂ ਧੱਕੇ ਮਾਰ ਕੇ ਬਾਹਰ ਕੱਢ ਦਈਏ ਵੀ ਇਹ ਕੋਈ ਵੇਲਾ ਰੋਟੀ ਦਾ ਹੈ? ਕਹਿਣ ਲੱਗੇ ਚੁੱਕੈ ਸਮੇਂ ਅਤਿਥੀ ਜੋ ਆਵੇ। ਅਤਿਥ ਦਾ ਅਖਰੀਅਰ ਤੇ ਦੋ ਸ਼ਬਦ ਨੇ, ਤਿਥ ਦਾ ਅਰਥ ਹੁੰਦਾ ਤਰੀਕ ਤੇ ਅੱਗੇ ਸ਼ਬਦ ਲੱਗਿਆ ਐੜਾ ਅਗੇਤਰ ਅਤਿਥ ਜਾਂ ਸ਼ਬਦ ਵਰਤਨੇ ਅਤਿਥੀ। ਇੱਕ ਸ਼ਬਦ ਹੈ ਬਟਾਊ, ਮੈਂ ਕਈ ਵਾਰੀ ਅਰਥ ਕਰਨਾ ਦੋ ਸ਼ਬਦ ਬੜੇ ਭਾਵ ਪੂਰਤ ਨੇ। ਬਟਾਊ ਦਾ ਅਰਥ ਵੈਸੇ ਅਸੀਂ ਕਰਨੇ ਆ ਪ੍ਰਾਹੁਣਾ, ਪਰ ਇਹਦੇ ਅਖਰੀ ਅਰਥ ਨੇ ਜਿਹੜਾ ਸਫ਼ਰ ਵਿੱਚ ਹੋਵੇ ਤੇ ਸੱਚ ਜਾਣੋ ਹਰ ਬੰਦਾ ਬਟਾਊ ਵੇ, ਪਰ ਕਰੀਏ ਕਿ ਇਹ ਸਮਝੇ ਨਹੀਂ ਕਿ ਮੈਂ ਸਫ਼ਰ ਵਿੱਚ ਹਾਂ, ਇਹ ਆਪਣਾ ਮੁਕਾਮ ਕਰਕੇ ਬੈਠ ਗਿਆ ਵੀ ਸ਼ਾਇਦ ਮੇਰੀ ਆਖਰੀ ਮੰਜ਼ਿਲ ਆ ਗਈ। ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਬਟਾਊ ਸੋ ਜੋ ਲਾਵੈ ਨਿਹ, ਕਿ ਜਿਹੜਾ ਬੰਦਾ ਮੁਸਾਫ਼ਰ ਨਾਲ ਪਿਆਰ ਪਾਏਗਾ, ਮੁਸਾਫ਼ਰ ਅੱਜ ਇੱਥੇ ਕੱਲ੍ਹ ਉੱਥੇ, ਅਸਲ ਵਿੱਚ ਅਸੀਂ ਸਾਰੇ ਬਟਾਊ ਆ ਸਫ਼ਰ ਵਿੱਚ ਹਾਂ ਪਰ ਮੁਕਾਮ ਕਰਕੇ ਬਹਿ ਗਏ। ਅਤਿਥ ਦਾ ਅਰਥ ਕੀ? ਕਿ ਚੁੱਕੈ ਸਮੇਂ ਅਤਿਥੀ ਜੋ ਆਵੇ। ਸਾਹਿਬ ਕਹਿਣ ਲੱਗੇ ਦੇਹ ਆਹਾਰ ਦੇ ਭੁਗਤ ਭੁਗਾਵੇ, ਕਿ ਚੁੱਕੈ ਸਮੇਂ ਸਮਾਂ ਲੰਘ ਜਾਏ, ਤੂੰ ਦੇਗ ਲਾ ਕੇ ਬੈਠਾ, ਦੇਗ ਚ ਲਾ ਕੇ ਬੈਠਾ। ਅਤਿਥ ਦੋ ਸ਼ਬਦ ਨੇ, ਐੜਾ ਤੇ ਤਿਥੀ। ਤਿਥੀ ਦਾ ਅਖਰੀ ਅਰਥ ਅਸੀਂ ਕਰਨੇ ਹੁੰਦੇ ਹਾਂ ਤਰੀਕ, ਤੇ ਅਤਿਥੀ ਦਾ ਅਰਥ ਹੀ ਇਹ ਜਿਹੜਾ ਤਰੀਕ ਦੱਸਣ ਤੋਂ ਬਿਨਾਂ ਆ ਜਾਏ, ਜਿਹੜਾ ਦੱਸੇ ਨਾ ਮੈਂ ਕਿਹੜੇ ਸਮੇਂ ਆਉਣਾ। ਕਹਿਣ ਲੱਗੇ ਤੇਰੇ ਘਰ ਵਿੱਚ ਦੇਗ ਇੰਨੀ ਕੁ ਤਿਆਰ ਚਾਹੀਦੀ ਹਰ ਵੇਲੇ ਕਿ ਸਮਾਂ ਦੱਸਣ ਤੋਂ ਬਿਨਾਂ, ਤਰੀਕ ਦੱਸਣ ਤੋਂ ਬਿਨਾਂ, ਟਾਈਮ ਦੱਸਣ ਤੋਂ ਬਿਨਾਂ ਕੋਈ ਆ ਜਾਏ ਤੇ ਉਹਨੂੰ ਇਹ ਨਾ ਕਹੇ ਕਿ ਤੂੰ ਮੈਨੂੰ ਕੋਈ ਦੱਸ ਕੇ ਆਇਆ। ਕਹਿਣ ਲੱਗੇ ਅਤਿਥੀ ਆ ਜਾਣ ਤੇ ਉਹਨਾਂ ਨੂੰ ਪ੍ਰਸ਼ਾਦ ਜ਼ਰੂਰ ਛਕਾਏ। ਗੁਰੂ ਅਰਜਨ ਸਾਹਿਬ ਨੇ ਸ਼ਬਦ ਵਰਤੇ ਕਿ ਚੁੱਕੈ ਸਮੇਂ ਅਤਿਥ ਜੋ ਆਵੈ, ਦੇਹ ਆਹਾਰ ਦੇ ਭੁਗਤ ਭੁਗਾਵੈ, ਸ੍ਰੀ ਸਤਿਗੁਰੂ ਹਰ ਰਹਿ ਦੇ ਸਿੱਖਣ ਉਪਦੇਸ਼। ਕਹਿਣ ਲੱਗੇ ਜਦੋਂ ਦੇਗ ਛਕਾਏ, ਇਹ ਨਾ ਕਿ ਭੋਜਨ ਛਕਾਉਂਦਿਆਂ ਮੈਂ ਇੰਨੇ ਬੰਦਿਆਂ ਨੂੰ ਲੰਗਰ ਛਕਾਇਆ। ਕਹਿਣ ਲੱਗੇ ਸ੍ਰੀ ਗੁਰੂ ਨਿਮਤ ਲੰਗਰ ਕਰੋ ਹਮੇਸ਼, ਤੁਹਾਡੀ ਕਲਿਆਣ ਹੋਵੇਗੀ। ਇਹ ਕਈ ਮੇਰੇ ਧੰਨ ਭਾਗ ਨੇ, ਅੱਜ ਮੇਰੇ ਘਰ ਕੋਈ ਗੁਰੂ ਕਾ ਸਿੱਖ ਭੋਜਨ ਛਕਣ ਆਇਆ ਹੈ। ਧੰਨ ਭਾਗ ਸਮਝੀ, ਤੇਰੇ ਘਰ ਕਿਸੇ ਲੋੜਵੰਦ ਨੂੰ ਪ੍ਰਸ਼ਾਦਾ ਮਿਲੇ। ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੋਰ ਸ਼ਬਦ ਕਹੇ, ਉਹਨਾਂ ਦੀ ਪੌੜੀ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਜਿਸ ਦੇ ਘਰ ਨਹੀਂ ਉਹ ਵਿਚਾਰਾ ਕੀ ਕਰੇ। ਭਾਈ ਗੁਰਦਾਸ ਹੋਰਾਂ ਨੇ ਇੱਕ ਉਦਾਹਰਣ ਦਿੱਤੀ ਇੱਕ ਪੌੜੀ ਦੀ। ਉਹ ਕਹਿੰਦੇ ਧਰਤੀ ਦੀ ਤੇ ਸਿੱਖ ਦੀ ਸੇਵਾ ਦੀ ਉਹਨਾਂ ਤੁਲਨਾ ਕੀਤੀ ਕਿ ਧਰਤੀ ਤੇ ਸਿੱਖ ਦੀ ਸੇਵਾ ਕਿੰਨੀ ਮਹਾਨ। ਉਹਨਾਂ ਸ਼ਬਦ ਵਰਤੇ, ਕਹਿਣ ਲੱਗੇ ਧਰਤੀ ਮੈਂ ਤੇਰੀ ਕਿਰਿਆ ਨੂੰ, ਤੇਰੀ ਸਾਰੀ ਖੇਡ ਨੂੰ ਦੇਖ ਕੇ ਮਨ ਵਿੱਚ ਆਇਆ ਮੈਂ ਸਿੱਖ ਦੀ ਤੁਲਨਾ ਕਰਾਂ ਤੇ ਤੇਰੇ ਨਾਲ। ਦੇਖੋ ਸਿਆਣੇ ਵਿਦਵਾਨ ਨੇ ਅਖੀਰ ਤੇ ਕਹਿਣ ਲੱਗੇ, ਨਹੀਂ ਧਰਤੀ ਸਭ ਕੁਝ ਤੂੰ ਦੇਣੀ ਹੈ ਪਰ ਲੋੜਵੰਦ ਦੀ, ਅਤਿਥੀ ਦੀ, ਸਿੱਖ ਦੀ, ਸਾਧ ਦੀ ਜਦੋਂ ਕੋਈ ਆਵੇ ਉਦੋਂ ਦੀ ਸੇਵਾ ਕਰੀਏ ਤੇ ਸੱਚ ਜਾਣੀ ਉਹ ਤੇਰੇ ਤੋਂ ਵੱਧ ਫਲ ਸਾਨੂੰ ਮਿਲਦਾ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਧਰਤੀ ਵਿੱਚ ਬੀਜ ਪਾਈਏ ਤੇ ਤਾਂ ਫਸਲ ਦਿੰਦੀ ਹੈ। ਧਿਆਨ ਦਿਆ ਜੀ, ਇੱਕ ਗੁਣਾ ਪਾਈਏ ਤੇ ਹਜ਼ਾਰ ਗੁਣਾ ਧਰਤੀ ਦਿੰਦੀ ਏ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਲੋੜਵੰਦ ਦੇ ਮੂੰਹ ਵਿੱਚ ਪਾ ਦੇਗਾ ਨਾ, ਸੱਚ ਜਾਣੀ ਉਹਦੀ ਇੰਨੀ ਕੁ ਰਹਿਮਤ ਮਿਲਣੀ ਹੈ ਦੀ ਗਿਣਤੀ ਨਹੀਂ ਹੋ ਸਕਦੀ ਕਿ ਜਿੰਨਾ ਕੁਝ ਤੂੰ ਪਾ ਦਿੱਤਾ। ਧਰਤੀ ਤਾਂ ਗਿਣਤੀ ਮਿਣਤੀ ਦਾ ਦਏਗੀ। ਅੱਜ ਜਦੋਂ ਬੀਜ ਪਾਉਂਦੇ ਹਾਂ, ਬੀਜ ਪਾਉਣ ਲੱਗਿਆਂ ਪਹਿਲੇ ਹੀ ਸੱਜਣ ਕਹਿ ਦਿੰਦੇ ਨੇ ਕਿ ਜਿਹੜਾ ਇਸ ਖੇਤ ਵਿੱਚ ਇੰਨੀ ਮਿਕਦਾਰ ਵਿੱਚ ਖਾਦ ਪਾਈ, ਪਾਣੀ ਲਾਇਆ, ਇਹਦਾ ਇੰਨਾ ਝਾੜ ਨਿਕਲੇਗਾ। ਕਹਿਣ ਲੱਗੇ ਖੇਤ ਵਿੱਚ ਬੀਜ ਪਾਈਏ ਤੇ ਉਹਦੇ ਫਲ ਦਾ ਮਿਕਦਾਰ ਉਹਦਾ ਪਹਿਲੀ ਸਮਝ ਲੈਂਦੇ ਹਾਂ, ਇੰਨਾ ਫਲ ਨਿਕਲਣਾ। ਕਹਿਣ ਲੱਗੇ ਲੋੜਵੰਦ ਦੇ ਮੂੰਹ ਵਿੱਚ, ਸਿੱਖ ਦੇ ਮੂੰਹ ਵਿੱਚ ਪਾ ਦੇ, ਸੱਚ ਜਾਣੀ ਇੰਨਾ ਕੁ ਫਲ ਮਿਲਣਾ ਕਿ ਉਹਦੀ ਗਿਣਤੀ ਮਿਣਤੀ ਕੋਈ। ਪਰ ਸ਼ਰਤ ਇੱਕ ਲੋੜਵੰਦ ਹੋਵੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਧਰਤੀ ਤੂੰ ਉਹ ਫਲ ਦੇਣੀ ਜਿਹੜੇ ਬੀਜ ਤੇਰੇ ਵਿੱਚ ਪਾਏ ਜਾਣ। ਜੇ ਕਣਕ ਬੀਜੀਏ ਤੇ ਚਣੇ ਨਹੀਂ, ਜੇ ਚਣੇ ਬੀਜੇ ਨੇ ਤੇ ਝੋਨਾ ਨਹੀਂ, ਜੇ ਝੋਨਾ ਲਾਇਆ ਤੇ ਮੱਕੀ ਨਹੀਂ। ਤੂੰ ਉਹ ਬੀਜ ਦੇਣੀ ਏ, ਉਹ ਫਲ ਦੇਣੀ ਏ ਜਿਹੜੇ ਤੇਰੇ ਵਿੱਚ ਬੀਜ ਪਾਏ ਜਾਣ। ਕਹਿਣ ਲੱਗੇ ਲੋੜਵੰਦ ਅਤਿਥੀ ਦੀ ਸੇਵਾ ਕਰੀ, ਉਹ ਗੁਰੂ ਕੇ ਸਿੱਖਾਂ ਇੰਨਾ ਤੂੰ ਫਲ ਮਿਲੇਗਾ, ਜੋ ਕੁਝ ਤੂੰ ਚਿਤਵਿਆ ਵੀ ਨਹੀਂ ਉਹਦੇ ਬਦਲੇ ਰੱਬ ਤੈਨੂੰ ਦਾਤ ਦੇ ਦੇ। ਹੁਣ ਤੀਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ, ਕਿਸੇ ਸਿੱਖ ਨੇ ਪੁੱਛ ਹੀ ਲਿਆਉਣਾ ਹੈ ਨਾ, ਹੁਣ ਸਾਰੇ ਇੱਕੋ ਜਿਹਾ ਤੇ ਹੈ ਨੀ। ਕਿਸੇ ਦੇ ਘਰ ਆਪਣੇ ਘਰ ਰੋਟੀ ਮੁਸ਼ਕਲ ਨਾਲ ਚੱਲਦੀ। ਕਿਸੇ ਸਿੱਖ ਨੇ ਪੁੱਛਿਆ, ਭਾਈ ਸਾਹਿਬ ਜੀ ਤੁਸੀਂ ਇਹ ਤੇ ਕਹਿ ਦਿੱਤਾ ਕਿ ਧਰਤੀ ਵਿੱਚ ਬੀਜ ਇੱਕ ਗੁਣਾ ਪਾਈਏ ਤੇ ਹਜ਼ਾਰ ਗੁਣਾ ਦਿੰਦੀ ਏ, ਲੋੜਵੰਦ ਸਿੱਖ ਦੇ ਮੁੱਖ ਵਿੱਚ ਪਾਈਏ ਤੇ ਗਿਣਤੀ ਮਿਣਤੀ ਕੋਈ ਨੀ। ਤੁਸੀਂ ਇਹ ਤਾਂ ਕਹਿ ਦਿੱਤਾ ਜੋ ਬੀਜ ਧਰਤੀ ਵਿੱਚ ਪਾਈਏ ਉਹ ਫਲ ਦਿੰਦੀ ਏ, ਲੋੜਵੰਦ ਸਿੱਖ ਨੂੰ ਕੋਈ ਛਕਾ ਦੇ ਉਹਦੇ ਫਲਾਂ ਦੇ ਪਤਾ ਹੀ ਨੀ ਅਨੇਕਾਂ ਫਲ ਮਿਲਦੇ ਨੇ। ਕਹਿਣ ਲੱਗੇ ਜਿਹਦੇ ਆਪਣੇ ਘਰ ਰੋਟੀ ਮੁਸ਼ਕਲ ਨਾਲ ਪੱਕਦੀ ਹੈ ਇਹਦਾ ਮਤਲਬ ਉਹਦਾ ਕਦੀ ਭਲਾ ਨਹੀਂ ਹੋਣਾ। ਦੇਖੋ ਭਾਈ ਸਾਹਿਬ ਨੇ ਉੱਥੇ ਸ਼ਬਦ ਵਰਤੇ, ਕਹਿੰਦੇ ਨੇ ਜੇ ਤੂੰ ਛਕਾਉਣ ਜੋਗਾ ਨਹੀਂ, ਜੇ ਤੂੰ ਸੇਵਾ ਕਰਨ ਜੋਗਾ ਨਹੀਂ, ਤੇਰੇ ਮਨ ਵਿੱਚ ਇਹ ਹੀ ਫੁਰਨੇ ਬਣੇ ਸ਼ੁਰੂ ਹੋ ਜਾਣਾ ਕਿ ਰੱਬਾ ਜੇ ਮੈਨੂੰ ਵੀ ਦਾਤ ਦਿੱਤੀ ਮੈਂ ਵੀ ਤੇਰੇ ਦਰ ਦੀ ਤੇਰੇ ਲੋੜਵੰਦਾਂ ਦੀ ਸੇਵਾ ਕਰਾਂ। ਕਹਿਣ ਲੱਗੇ ਸੱਚ ਜਾਣੀ ਜਿੱਦਣ ਤੇਰੇ ਫੁਰਨੇ ਬਣਨੇ ਪੈਦਾ ਹੋ ਗਏ ਰੱਬ ਉਦਣ ਹੀ ਤੇਰੇ ਘਰ ਨੂੰ ਭਾਗ ਲਾ ਦੇਵੇ। ਬਸ ਫੁਰਨੇ ਬਣਾ ਤਾਂ ਸੀ, ਭਾਈ ਸਾਹਿਬ ਨੇ ਪੌੜੀ ਕੀ ਧਰਤੀ ਬੀਓ ਬਜਾਏ ਸਹਿਸ ਫੁਲਾਇਆ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਧਰਤੀ ਦੇ ਫੁਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਵਸਾਏ ਸਭ ਫਲ ਲਾਇਆ। ਕਹਿਣ ਲੱਗੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਧਰਤੀ ਵਿੱਚ ਬੀਜ ਪਾਈਏ ਤੇ ਫਲ ਦਿੰਦੀਏ। ਕਹਿਣ ਲੱਗੇ ਤੂੰ ਗੁਰਦੁਆਰੇ ਆਉਣਾ, ਬਸ ਲੋੜਵੰਦਾਂ ਦੇ ਫੁਰਨੇ ਬਣਾਉਣ ਲੱਗ ਪਓ, ਚੰਗੇ ਫੁਰਨਿਆਂ ਨਾਲ ਵੀ ਤੇਰਾ ਭਲਾ ਹੋ ਜਾਏ। ਸ਼ਬਦ ਵਰਤੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਗੁਰਸਿੱਖ ਚਿੱਤ ਵਸਾਏ ਸਭ ਫਲ ਲਾਇਆ, ਤੇਰੇ ਮਨ ਵਿੱਚ ਫੁਰਨੇ ਬਣ ਜਾਏ ਤੇ ਭਾਗ ਲੱਗਣਗੇ। ਗੁਰੂ ਹਰਿ ਸਾਹਿਬ ਕਹਿੰਦੇ ਨੇ ਚੁੱਕਾ ਸਮੇਂ ਅਤਿਥ ਜੋ ਆਵੇ, ਸਮਾਂ ਲੰਘਣ ਤੋਂ ਬਾਅਦ ਕੋਈ ਸੱਜਣ ਆ ਜਾਏ ਤੇ ਉਹਨੂੰ ਬੁਰਾ ਨਾ ਬੋਲੀ, ਉਸ ਨੂੰ ਆਏ ਹੋਏ ਨੂੰ ਦੇਗ ਛਕਾ। ਉਸ ਤੋਂ ਅਗਲੀ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਲੰਗਰ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਗਿਆ, ਉੱਥੇ ਤਾਂ ਆਨੰਦਪੁਰ ਦੇ ਲੰਗਰ ਦੀ ਦੇਗ ਦੀ ਮਰਿਆਦੇ ਬੜੀ ਨਿਰਾਲੀ ਸੀ, ਕੋਈ ਚੁੱਲਾ ਨਹੀਂ ਸੀ ਹੋਰ ਬਲਦਾ, ਵੱਖਰੇ ਵੱਖਰੇ ਲੰਗਰ ਤਿਆਰ ਕੀਤੇ ਜਾਂਦੇ ਸਨ। ਇੱਕ ਸੱਜਣ ਆਇਆ ਸੀ ਮਹਾਨ ਵਿਦਵਾਨ, ਜਿਹਦੇ ਵਰਗਾ ਹਿੰਦੁਸਤਾਨ ਦੀ ਧਰਤੀ ਤੇ ਉਹਦੇ ਪਾਏ ਦਾ ਹੋਰ ਕੋਈ ਵਿਦਵਾਨ ਨਹੀਂ। ਜਿੱਦਣ ਆਇਆ ਸੀ ਉਦਣ ਕਲਮ ਪਕੜੀ ਸੀ, ਜਿੱਦਾਂ ਅਸੀਸਾਂ ਨਾਲ ਨਿਵਾਜਿਆ ਸੀ, ਉਦਣ ਲੰਗਰ ਵਿੱਚ ਖਲੋਤੇ ਹੋਏ ਦੇ ਬਸਤਰ, ਲੰਗਰ ਦੀ ਸੇਵਾ ਕਰਦਿਆਂ ਹੋਇਆ ਰਹਿਮਤਾਂ ਨਾਲ ਭੱਜੇ ਪਏ ਸਨ। ਹਜ਼ੂਰ ਗਏ ਨੇ, ਆਪ ਨੂੰ ਪਤਾ ਲੰਗਰ ਦੀ ਦੇਗ ਦੀ ਮਹਾਨਤਾ ਕਿ ਨਹੀਂ। ਸਾਹਿਬ ਗੁਰੂ ਕਲਗੀਧਰ ਜੀ ਨੇ ਭੇਤ ਵਟਾ ਕੇ ਰਾਤ ਨੂੰ ਸਾਰੇ ਲੰਗਰ ਜਿਹੜੇ ਨੇ ਉਹ ਚੈੱਕ ਕੀਤੇ ਨੇ। ਕਿਸੇ ਨੇ ਕਹਿ ਦਿੱਤਾ ਇਹ ਕੋਈ ਸਮਾਂ ਥੋੜਾ ਲੰਗਰ ਛਕਣ ਦਾ, ਅਸੀਂ ਲੰਗਰ ਦਾ ਸਮਾਂ ਮੁਕਰਰ ਕੀਤਾ ਹੋਇਆ। ਕਿਸੇ ਨੇ ਕਹਿ ਦਿੱਤਾ ਅਜੇ ਲੰਗਰ ਤਿਆਰ ਨਹੀਂ ਹੋਇਆ, ਕਿਸੇ ਨੇ ਕਹਿ ਦਿੱਤਾ ਦੋ ਘੜੀਆਂ ਬਹਿ ਜਾਓ ਤਾਂ ਲੰਗਰ ਮਿਲੇਗਾ। ਤੇ ਜਦੋਂ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਪਹੁੰਚੇ ਤੇ ਉਸ ਵੇਲੇ ਭਾਈ ਸਾਹਿਬ ਜੀ ਲੰਗਰ ਦੀ ਸੇਵਾ ਪੈ ਕਰਦੇ ਸਨ। ਤੇ ਮੈਂ ਬੇਨਤੀ ਕਰਾਂ, ਦੇਖੋ ਕਥਾ ਕੀਰਤਨ ਬਾਣੀ ਪੜ੍ਹਨਾ ਲਿਖਣਾ ਬੜੀ ਚੰਗੀ ਗੱਲ ਹੈ, ਪਰ ਅਸਲ ਵਿੱਚ ਅੰਦਰ ਦੀ ਤਾਂ ਸ਼ੁੱਧੀ ਤਾਂ ਹੋਣੀ ਹੈ ਜੇ ਦਾਤਾ ਹੱਥੀ ਸੇਵਾ ਤੇ ਅੰਦਰੋਂ ਸਿਮਰਨ ਦੀ ਦਾਤ ਦੇਗਾ। ਉੱਥੇ ਜਦੋਂ ਗਏ ਹਜ਼ੂਰ ਨੇ ਆਪਣਾ ਭੇਸ ਬਦਲੇ, ਭਾਈ ਨੰਦ ਲਾਲ ਜੀ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਕਿ ਪੁਰਖਾ ਜਾਂ ਸੇਵਾਦਾਰ ਸ਼ਬਦ ਵੈ ਵਰਤੇ ਕਿ ਮੈਨੂੰ ਭੁੱਖ ਲੱਗੀ ਏ, ਪ੍ਰਸ਼ਾਦ ਛਕਣ ਆਇਆ, ਗੁਰੂ ਕੇ ਲੰਗਰ ਵਿੱਚੋਂ ਦੇਗ ਪਾਉਣ ਆਇਆ। ਤੇ ਉਸ ਵੇਲੇ ਭਾਈ ਸਾਹਿਬ ਆਏ, ਕਹਿਣ ਲੱਗੇ ਖੁਣੇ ਛਕਣਾ, ਕਹਿੰਦੇ ਨੇ ਖਾਂ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁੰਨਿਆ ਹੋਇਆ ਆਟਾ, ਭਿੱਜੀ ਹੋਈ ਦਾਲ, ਲੱਕੜਾਂ ਹੱਥ ਵਿੱਚ ਪਕੜੀਆਂ, ਲੂਣ ਤੇ ਘਿਓ ਹੱਥ ਵਿੱਚ ਪਕੜਿਆ, ਤੇ ਕਹਿਣ ਲੱਗੇ ਇਸ ਵੇਲੇ ਤਾਂ ਆਹ ਕੁਝ ਹਾਜ਼ਰ ਹੈ ਤੇ ਜੇ ਥੋੜਾ ਜਿਹਾ ਸਮਾਂ ਬਹਿ ਜਾਣਾ ਮੈਂ ਉਸੇ ਵੇਲੇ ਸਭ ਕੁਝ ਪਕਾ ਕੇ ਦੇਣਾ, ਹੁਣ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਸੇਵਾ ਕਿਸ ਤਰ੍ਹਾਂ ਕਰਾਂ, ਇਹ ਰਸਤ ਲੈਣੀ ਜੇ ਜਾਂ ਬਹਿ ਜਾਓ ਤੇ ਮੈਂ ਹੁਣੇ ਤਿਆਰ ਕਰਨ ਲੱਗਾ ਵਾਂ। ਮੇਰੇ ਸਤਿਗੁਰੂ ਜੀ ਸਵੇਰੇ ਦੀਵਾਨ ਲਾਇਆ, ਸਾਰੇ ਲੰਗਰ ਦੇ ਇੰਚਾਰਜ ਜਿਹੜੇ ਨੇ ਉਹ ਬੁਲਾਲ, ਵਾਹਿਗੁਰੂ ਮੇਲ ਕਰੇ ਕਿ ਲੰਗਰ ਬਣਾਉਂਦਿਆਂ ਕਦੀ ਵੀ ਇਹ ਅੰਦਰੋਂ ਬਾਣੀ ਨੂੰ ਨਾਮ ਨੂੰ ਭੁੱਲੀਏ ਨਾ, ਇਹ ਨਾ ਹੋਵੇ ਕਿ ਲੰਗਰ ਬਣਾਇਆ ਹੋਵੇ। ਇੱਕ ਮੈਂ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਪੜ੍ਹਿਆ, ਉਹਨਾਂ ਨੇ ਸਿਰਲੇਖ ਦਿੱਤਾ ਗੂੜ ਉੱਤਰ। ਗੂੜ ਉੱਤਰ ਦਾ ਅਰਥ ਹੁੰਦਾ ਕਿ ਗੁਪਤ ਗੱਲ ਕਰਨੀ, ਇੰਨੀ ਡੂੰਘੀ ਗੱਲ ਕਰ ਦੇਣੀ ਅੱਖਰਾਂ ਤੋਂ ਅੰਜ ਭਾਸ਼ੇ ਵੀ ਬੰਦਾ ਬੜਾ ਚੰਗਾ ਦਾਨੀ ਪੁੰਨੀ ਹੈ, ਤੇ ਉਹਦੇ ਪਿੱਛੇ ਜਿਹੜਾ ਜੀਵਨ ਹੋਵੇ ਉਹ ਬਿਲਕੁਲ ਐਨ ਉਹਦੇ ਉਲਟੋ। ਕਹਿੰਦੇ ਨੇ ਕੋਈ ਧਰਮ ਮੰਦਰ ਸੀ ਤੇ ਜਾਚਕ ਉੱਥੇ ਮੰਗਤਾ ਕਿਤੇ ਭੋਜਨ ਛਕਣ ਲਈ ਚਲਾ ਗਿਆ, ਤੇ ਜਦੋਂ ਧਰਮ ਮੰਦਰ ਵਿੱਚ ਪ੍ਰਵੇਸ਼ ਕੀਤਾ ਤੇ ਉੱਥੇ ਬੈਠੇ ਹੋਏ ਸੱਜਣ ਨੂੰ ਪੁੱਛਿਆ ਵੀ ਕੀ ਇੱਥੇ ਭੋਜਨ ਮਿਲੇਗਾ, ਤੇ ਉਹਨੇ ਅੱਗੋਂ ਉੱਤਰ ਦਿੱਤਾ ਹੇ ਜਾਚਕ ਤੂੰ ਸਬਰ ਕਰ, ਧਿਆਨ ਦਿਆ ਜੇ ਨਖਰਾਂ ਵੱਲ, ਹੇ ਜਾਚਕ ਤੂੰ ਸਬਰ ਕਰ, ਤਿਆਗੋ ਭੋਜਨ ਆਸ, ਦੋਏ ਕੋ ਦੇਕਰ ਖਾਤ ਹੈ ਜੇ ਠਾਕੁਰ ਕੇ ਦਾਸ। ਜਦੋਂ ਉਹਨੇ ਕਿਹਾ ਵੀ ਸਬਰ ਕਰ, ਦੋਏ ਕੋ ਦੇਕਰ ਖਾਤ ਹੈ ਜੇ ਠਾਕੁਰ ਕੇ ਦਾਸ, ਉਹਦੇ ਮਨ ਚ ਆ ਗਿਆ ਵੀ ਜੇ ਦੋ ਨੂੰ ਦੇ ਕੇ ਖਾਂਦੇ ਨੇ ਇੱਕ ਮੈਂ ਤੇ ਆ ਦੂਜਾ ਕੋਈ ਨਹੀਂ, ਦੋਨਾਂ ਦਾ ਮੈਨੂੰ ਮਿਲੇਗਾ। ਧਿਆਨ ਦਿਆ ਜੇ ਕਿ ਦੋਏ ਕੋ ਦੋ ਕੋ ਦੇਕਰ ਖਾਤ ਹੈ ਜੇ ਠਾਕੁਰ ਕੇ ਦਾਸ, ਕਿ ਦੋ ਨੂੰ ਦੇ ਕੇ ਖਾਂਦੇ ਨੇ। ਉਹ ਬੈਠਾ ਰਿਹਾ ਜੀ, ਸਵੇਰ ਦਾ ਬੈਠਾ, ਸੋਚਿਆ ਵੀ ਹੁਣੇ ਬਾਹਰ ਪ੍ਰਸ਼ਾਦਾ ਹੁੰਦਾ, ਦੁਪਹਿਰ ਆ ਗਈ ਫਿਰ ਵੀ ਨਾ ਆਇਆ। ਜਦੋਂ ਦੁਪਹਿਰਾ ਢਕਣ ਢਲ ਲੱਗਾ ਤੇ ਜਿਹੜੇ ਸੱਜਣ ਨੂੰ ਪੁੱਛਿਆ ਸੀ ਉਹ ਕਿਤੋਂ ਫਿਰ ਲੰਘਿਆ, ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਉਹਨੂੰ ਬੈਠੇ ਵੇਖ ਕੇ ਭਿਖਾਰੀ ਨੂੰ, ਜਦੋਂ ਕੋਲ ਆਇਆ ਭਿਖਾਰੀ ਪੁੱਛਦਾ ਹੈ ਕਿ ਤੁਸੀਂ ਸਵੇਰੇ ਮੈਨੂੰ ਸ਼ਬਦ ਕਹਿ ਸਨ, ਦੋ ਕੋ ਦੇਖ ਕਰ ਖਾਤ ਹੈ ਯੇ ਠਾਕੁਰ ਕੇ ਦਾਸ। ਕਹਿੰਦਾ ਮੈਨੂੰ ਸਮਝ ਨਹੀਂ ਪਈ ਵੀ ਮੈਂ ਇਕੱਲਾ ਵਾਂ ਤਾਂ ਨਹੀਂ ਭੋਜਨ ਦਿੱਤਾ ਕਿ ਇੱਕ ਹੋਰ ਲੈ ਕੇ ਆਵਾਂ, ਦੋ ਹੋਣ ਤੇ ਤਾਂ ਭੋਜਨ ਮਿਲੇਗਾ, ਤੁਸੀਂ ਕਹਿੰਦੇ ਹੋ ਦੋ ਕੋ ਦੇਖ ਕਰ ਖਾਤ ਹੈ। ਉਹਨੇ ਹੱਸ ਕੇ ਕਿਹਾ ਤੂੰ ਮੇਰੀ ਗੱਲ ਸਮਝਿਆ ਨਹੀਂ, ਇਹ ਭੋਜਨ ਖਾਂਦੇ ਜ਼ਰੂਰ ਨੇ ਪਰ ਦੋਵੇਂ ਦਰਵਾਜ਼ੇ ਦੇ ਕੇ, ਦੋਵੇਂ ਬੂਹੇ ਬੰਦ ਕਰਕੇ ਖਾਂਦੇ ਨੇ, ਨਾ ਕਿ ਬਾਹਰ ਬੈਠੇ ਹੋਏ ਦੋ ਬੰਦਿਆਂ ਨੂੰ ਰੋਟੀ ਦੇ ਕੇ ਖਾਂਦੇ। ਹੁਣ ਇਹ ਕਿਹੜਾ ਤਰੀਕਾ? ਕਹਿਣ ਲੱਗੇ ਦੋ ਕੋ ਦੇਕਰ ਖਾਤ ਹੈ ਜੇ ਠਾਕੁਰ ਕੇ ਦਾਸ। ਪਰ ਮੈਂ ਅੱਗੇ ਬੇਨਤੀ ਕਰਨੀ ਹੈ, ਗੁਰੂ ਦਾ ਘਰ ਐਸਾ ਨਹੀਂ ਕਿ ਬੂਹੇ ਬੰਦ ਕਰਕੇ ਅੰਦਰ ਚੋਰੀ ਖਾਣ ਵਾਲਾ। ਦੇਖੋ ਭਾਈ ਨੰਦ ਲਾਲ ਜੀ ਨੇ ਸ਼ਬਦ ਵਰਤੇ ਨੇ, ਹਜ਼ੂਰ ਨੇ ਭਾਈ ਨੰਦ ਲਾਲ ਲਈ। ਜਦੋਂ ਸਵੇਰੇ ਦਿਨ ਚੜਿਆ ਸਾਰੇ ਇਕੱਠੇ ਹੋਏ, ਲਾਂਗਰੀ ਸਿੰਘ ਬੁਲਾ ਲਏ, ਉਸ ਵੇਲੇ ਸਾਹਿਬ ਨੇ ਜਿਹੜੇ ਸ਼ਬਦ ਵਰਤੇ, ਅਸੀਂ ਤਾਂ ਕਹਿੰਦੇ ਹਾਂ ਮਹਾਨ ਵਿਦਵਾਨ, ਅਸੀਂ ਵਰਤਨੇ ਆ ਮਹਾਨ ਆਲਮ ਫਾਜ਼ਲ, ਅਸੀਂ ਸ਼ਬਦ ਵਰਤਨੇ ਆ ਕਿ ਗੁਰੂ ਗੋਬਿੰਦ ਸਿੰਘ ਦਾ ਅਨਲ ਸਿੱਖ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਸਨ ਨੰਦ ਲਾਲ ਤੋ ਹਮਰੋ ਕਰਤਾ, ਕਮਾਲ ਦੇ ਸ਼ਬਦ ਨੇ। ਕਹਿਣ ਲੱਗੇ ਨੰਦ ਲਾਲ ਤੋ ਹਮਰੋ ਦਾਤਾ, ਭਰੀ ਹੋਈ ਸੰਗਤ ਵਿੱਚ ਕਹਿਣ ਲੱਗੇ ਨੰਦ ਲਾਲ ਸਾਡਾ ਦਾਤਾ ਹੈ। ਸਿੱਖਾਂ ਨੇ ਪੁੱਛਿਆ ਜੀ ਕਿਉਂ? ਕਹਿਣ ਲੱਗੇ ਰੱਬ ਮੇਰ ਕਰੇ ਖਰ, ਦੇਗ ਚਲਾਉਣ ਵਾਲੇ ਨੂੰ ਨੰਦ ਲਾਲ ਵਰਗਾ ਕਿਰਦਾ ਦੇ। ਮਹਾਰਾਜ ਨੇ ਉੱਥੇ ਜਿਹੜੇ ਸ਼ਬਦ ਵਰਤੇ, ਨੰਦ ਲਾਲ ਕੋ ਹਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ, ਦੇਗ ਕਰਨ ਮੈਂ ਜੋ ਚਿੱਤ ਭਾਰੋ। ਕਹਿਣ ਲੱਗੇ ਸ਼ੁੱਧਤ ਨਾ ਦੇਖ ਸਕੈ ਚਿੱਤ ਭਾਰੋ, ਦੇਗ ਕਰਨ ਮੈਂ ਮਮ ਅਧਿਕ ਪਿਆਰੋ। ਕਹਿੰਦੇ ਨੇ ਜਿੰਨਾ ਮੈਨੂੰ ਇਹ ਪਿਆਰਾ ਲਾਂਗਰੀ ਲੱਗਾ ਹੈ ਨਾ, ਕਹਿੰਦੇ ਨੇ ਮੈਂ ਸਾਰੇ ਪਰਖ ਨੇ ਇਹਦੇ ਵਰਗੀ ਦੇਗ ਕੋਈ ਚੰਗੀ ਚਲਾਉਂਦਾ ਹੀ ਨਹੀਂ ਪਿਆ। ਕੋਈ ਆਵੇ ਤੇਰੇ ਮੱਥੇ ਤੇ ਵੱਟ ਨਾ ਪਏ। ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ, ਦੇਗ ਦੀ ਲੰਗਰ ਦੀ ਕੋਈ ਮਰਿਆਦਾ? ਵਾਹਿਗੁਰੂ ਮੇਰ ਕਰੇ, ਮੈਨੂੰ ਪਤਾ ਹੈ ਕਿ ਬੜੇ ਤੇ ਸੱਜਣ ਕਹਿ ਕੇ ਚਲੇ ਗਏ ਨੇ, ਅਸਰ ਕੋਈ ਨਹੀਂ ਹੋਣਾ। ਘੜੇ ਮੂਧੇ ਪਏ ਨੇ, ਕੱਲੇ ਮੂਧੇ ਨਹੀਂ ਪਏ, ਉੱਤੋਂ ਚੀਕਣੇ ਵੀ ਹੋ ਗਏ ਨੇ। ਜਿਹੜੀ ਬੂੰਦ ਪੈ ਜਾਏਗੀ ਉਹਨੇ ਜਾਣਾ ਕਿੱਥੇ ਵੇ? ਥੱਲੀ ਡਿੱਗਣੇ। ਦੇਗ ਦੀ ਕੋਈ ਮਰਿਆਦਾ ਹੈ? ਅਸੀਂ ਕਹੀਏ ਹੁਣ ਅਸੀਂ ਬਣਾਉਂਦੇ ਕੀ ਹਾਂ ਵੀ ਇੱਕੋ ਦਮ ਉਹੀ ਲੰਗਰ ਥੱਲੇ ਛੱਕਦੇ ਹੁੰਦੇ ਹਾਂ, ਇਹ ਨਹੀਂ ਪਤਾ ਹੁੰਦਾ, ਪਤਾ ਨਹੀਂ ਕਿੰਨੇ ਕੁ ਜੀਵਨ ਵਾਲੇ ਕਿਸੇ ਨੇ ਆ ਕੇ ਛਕਣਾ ਹੈ। ਅੱਧੀ ਰੋਟੀ ਮੂੰਹ ਵਿੱਚ ਹੁੰਦੀ ਹੈ, ਅਗਲੀ ਰੋਟੀ ਫਿਰ ਉੱਥੋਂ ਫੜ ਕੇ ਲੈ ਆਉਂਦੇ ਹਾਂ, ਇੱਕ ਦੇਗ ਦੀ ਮਰਿਆਦਾ ਥੋੜੀ, ਇਹ ਕੋਈ ਲੰਗਰ ਦੀ ਮਰਿਆਦਾ ਤੇ ਨਹੀਂ। ਫਿਰ ਅਸੀਂ ਜਿਹੜੀਆਂ ਗੱਲਾਂ ਨੂੰ ਕਹਿੰਦੇ ਹਾਂ ਬੜੇ ਖੁੱਲੇ ਡੁੱਲੇ ਜੀਵਨ ਚਾਹੀਦੇ ਨੇ, ਨਹੀਂ, ਜਿੱਦਣ ਰਹਿਤ ਦੀ ਗੱਲ ਆਵੇਗੀ ਉਦਣ ਅਰਜ਼ ਕਰਾਂਗੇ। ਮਰਿਆਦਾ ਤੋਂ ਨਿਕਲਣ ਵਾਲੇ ਬੰਦੇ ਉਹ ਆਪਣੀ ਜ਼ਿੰਦਗੀ ਵਿੱਚ ਕਦੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਉਹਨਾਂ ਕਿਹਾ ਦੇਖੋ ਦੇਗ ਤਿਆਰ ਹੈ ਕਿ ਭਾਈ ਨੰਦ ਲਾਲ ਵਰਗਾ ਕਹਿੰਦੇ ਨੇ ਮੈਨੂੰ ਸਭ ਤੋਂ ਪਿਆਰਾ ਲੱਗਦਾ। ਅਸੀਂ ਕਹਾਂਗੇ ਚਲੋ ਜੀ, ਗੁਰੂ ਹਰ ਰਾਇ ਸਾਹਿਬ ਨੇ ਤੇ ਕਿਹਾ ਜਦੋਂ ਸਿੱਖ ਆਵੇ ਉਹਨੂੰ ਭੋਜਨ ਛਕਾਉਣਾ। ਭਾਈ ਨੰਦ ਲਾਲ ਦੇ ਸਾਹਮਣੇ ਇੱਕ ਅਤਿਥੀ ਆਏ ਉਹਨੂੰ ਭੋਜਨ ਛਕਾਉਣਾ। ਤੇ ਪੰਥ ਪ੍ਰਕਾਸ਼ ਦੇ ਕਰਤੇ ਨੇ ਇੱਕ ਗੱਲ ਕਹੀ ਹੈ ਕਿ ਕੱਲਾ ਇਹ ਸਿੱਖਾਂ ਲਈ ਨਹੀਂ, ਹਰ ਬੰਦਾ ਜੋ ਲੋੜਵੰਦ ਹੈ ਉਹਦੇ ਲਈ ਦੇਗ ਚਾਹੀਦੀ ਹੈ, ਉਹਦੇ ਲਈ ਲੰਗਰ ਹੁੰਦਾ ਹੈ। ਉਹਨਾਂ ਫਿਰ ਇੱਕ ਸ਼ਬਦ ਵਰਤੇ ਹੈ, ਕਹਿੰਦੇ ਨੇ ਜਦੋਂ ਸਿੱਖ ਜੰਗਾਂ ਯੁੱਧਾਂ ਵੇਲੇ ਲੜਦੇ ਨੇ, ਸਾਰਾ ਦਿਨ ਜੰਗ ਉਹਨਾਂ ਨੇ ਲੜਿਆ ਤੇ ਸ਼ਾਮ ਦਾ ਵੇਲਾ ਹੈ, ਕਈ ਦਿਨਾਂ ਤੋਂ ਬਾਅਦ ਅੱਜ ਉਹਨਾਂ ਨੂੰ ਪ੍ਰਸ਼ਾਦਾ ਮਿਲਿਆ, ਭੋਜਨ ਮਿਲਿਆ, ਤੇ ਉਹ ਠਾਕੁਰ ਦੇ ਦਾਸ ਦੀ ਤਰ੍ਹਾਂ ਬੂਹੇ ਬੰਦ ਕਰਕੇ ਨਹੀਂ ਖਾਂਦੇ ਕਿ ਅੱਜ ਰੋਟੀ ਮਿਲੀ ਹੈ ਕਬਾੜ ਬੰਦ ਕਰਕੇ ਖਾ ਲਓ। ਕਹਿੰਦੇ ਨੇ ਜਦੋਂ ਉਹ ਵੰਡਣ ਤੇ ਆਵੇ ਨਾ ਸਿੱਖ, ਗੁਰੂ ਸਾਹਿਬ ਨੂੰ ਨਾ ਕਿਹਾ ਸੀ ਤੁਸੀਂ ਸਾਰਿਆਂ ਨੂੰ ਕਹੀ ਜਾਂਦਾ ਵੀ ਵੰਡ ਕੇ ਖਾਓ ਵੰਡ ਕੇ ਖਾਓ, ਆ ਤੇਲੇ ਸਾਨੂੰ ਵੰਡ ਕੇ ਖਵਾ ਵਿਖਾਓ ਖਾ। ਬਾਬਾ ਜੀ ਨੇ ਕਿਹਾ ਜੇ ਨੀਅਤ ਹੋਵੇ ਤੇ ਤਿਲ ਵੀ ਵੰਡੇ ਜਾਂਦੇ ਨੇ, ਜੇ ਨੀਅਤ ਮਾੜੀ ਹੋਵੇ ਤੇ ਭੰਡਾਰਿਆਂ ਉੱਤੇ ਵੀ ਕਬਜ਼ੇ ਕੀਤੇ ਜਾਂਦੇ। ਉਹਨਾਂ ਕਿਹਾ ਜੀ ਕਿਵੇਂ? ਹਜ਼ੂਰ ਨੇ ਤਿਲ ਕੁੱਟ ਕੇ ਪਾਣੀ ਵਿੱਚ ਮਿਲਾ ਕੇ ਕਿਹਾ, ਕਹਿਣ ਲੱਗੇ ਲਓ ਪੀ ਲਓ, ਜੇ ਵੰਡਣ ਦੀ ਅਕਲ ਹੋਵੇ ਤੇ ਤਿਲ ਵੀ ਵੰਡੇ ਜਾਂਦੇ। ਹੁਣ ਅਸੀਂ ਕਹਾਂਗੇ ਲੋੜਵੰਦ ਦੀ ਸਿੱਖ ਦੀ ਸੇਵਾ ਕੀਤੀ, ਅਤਿਥੀ ਦੀ ਕੀਤੀ, ਉਹ ਕਹਿੰਦੇ ਨੇ ਸਾਰਾ ਦਿਨ ਲੜੇ ਨੇ, ਕਈ ਮਹੀਨਿਆਂ ਪਿੱਛੋਂ ਅੱਜ ਲੰਗਰ ਮਿਲੇ ਹੈ। ਜਥੇਦਾਰ ਨੇ ਕਿਹਾ ਆਓ ਵੀ ਲੰਗਰ ਤਿਆਰ ਹੈ। ਲੰਗਰ ਤਿਆਰ ਕਰਨ ਤੋਂ ਬਾਅਦ ਨਗਾਰਚੀ ਨੇ ਨਗਾਰੇ ਉੱਤੇ ਪੂਰੇ ਜ਼ੋਰ ਦੀ ਚੋਟ ਮਾਰੀ ਤੇ ਉੱਚੀ ਸਰੀ ਆਵਾਜ਼ ਦਿੱਤੀ, ਲੰਗਰ ਵਰਤਾਉਣ ਤੋਂ ਪਹਿਲਾਂ ਉੱਚੀ ਆਵਾਜ਼ ਦਿੱਤੀ। ਕਹਿਣ ਲੱਗੇ ਦੇਸ ਆਵਾਜ਼ਾ ਭੁੱਖਾ ਕੋਈ, ਆਓ ਤਿਆਰ ਦੇਗ, ਆਓ ਦੇਗ ਤਿਆਰ ਗੁਰ ਹੋਈ। ਦੇਗ ਸ਼ਬਦ ਵਰਤੇ, ਉੱਚੀ ਆਵਾਜ਼ ਵਿੱਚ ਨਗਾਰੇ ਨਾਲ ਕਹਿੰਦੇ ਨੇ, ਜੇ ਕੋਈ ਸਾਡੀ ਆਵਾਜ਼ ਸੁਣਦਾ ਭੁੱਖਾ ਹੈ ਤੇ ਆਓ, ਗੁਰੂ ਕੀ ਦੇਗ ਤਿਆਰ ਹੈ, ਆਓ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਲਓ। ਕਹਿੰਦੇ ਨੇ ਉਸ ਵੇਲੇ ਉਹਨਾਂ ਅਗਲਾ ਸਵਾਲ ਕੀਤਾ ਵੀ ਮੰਨ ਲਓ ਕਿ ਜਿਹਦੇ ਨਾਲ ਸਾਰਾ ਦਿਨ ਲੜੇ ਨੇ ਉਹ ਵਿਚਾਰਾ ਭੁੱਖਾ ਪਿਆ ਤਾਂ ਕਿਤੇ ਸੁਣਦਾ ਹੋਵੇ, ਤੇ ਜੇ ਸਾਰਾ ਦਿਨ ਲੜਨ ਵਾਲਾ ਦੁਸ਼ਮਣ ਪੰਗਤ ਵਿੱਚ ਆ ਕੇ ਬਹਿ ਜਾਏ ਫਿਰ ਕੀ ਕਰਦੇ। ਸਾਡੇ ਸੁਨਹਿਰੀ ਅਸੂਲ ਸਨ, ਇਹ ਆਚਰਣ ਸਨ। ਮੈਂ ਪਿਛਲੇ ਦਿਨ ਇੱਕ ਬੇਨਤੀ ਕਰ ਰਿਹਾ ਸਾਂ ਵਿੱਚ ਇੱਕ ਸੱਜਣਾ ਨੂੰ ਕਿ ਸਾਨੂੰ ਦੁਸ਼ਮਣਾਂ ਨੇ ਵੀ ਇਹ ਸ਼ਬਦ ਵਰਤੇ ਆਚਰਣ ਨੂੰ ਦੇਖ ਕੇ। ਅੱਜ ਜਦੋਂ ਅਸੀਂ ਪੜ੍ਹਨੇ ਦਾਸਤਾਨ ਦੇ ਸੱਗ ਸੰਬੰਧੀ, ਅਹਿਮਦ ਸ਼ਾਹ ਅਬਦਾਲੀ ਨਾਲ ਆਇਆ ਕਾਜੀ ਨੂਰ ਮੁਹੰਮਦ, ਉਹ ਹਰ ਥਾਂ ਤੇ ਸਿੱਖਾਂ ਨੂੰ ਕੁੱਤੇ ਕਰਕੇ ਲਿਖਦਾ। ਸੱਗ ਦਾ ਅਰਥ ਕੁੱਤੇ ਹੀ ਹੈ ਨਾ। ਉਹ ਹਰ ਥਾਂ ਤੇ ਕਹਿੰਦਾ ਕੁੱਤਿਆਂ ਦੀ ਆਹ ਗੱਲ, ਕੁੱਤਿਆਂ ਦੀ ਇਹ ਗੱਲ। ਅਖੀਰ ਤੇ ਉਹਦੀ ਕਲਮ ਨੇ ਫਿਰ ਨਾ ਸੱਚ ਉਕਰਿਆ। ਕਹਿੰਦਾ ਮੈਂ ਕਲਮ ਨਾਲ ਬੇਇਨਸਾਫੀ ਕੀਤੀ ਏ, ਅਸਲ ਵਿੱਚ ਇਹ ਸੱਗ ਨਹੀਂ, ਕਹਿੰਦਾ ਇਹ ਸ਼ੇਰ ਨੇ। ਮੈਂ ਮੁਤਸਰ ਵਿੱਚ ਲਿਖਣਾ ਪਿਆ ਕੁੱਤੇ ਨਹੀਂ, ਕਹਿੰਦਾ ਇਹ ਸੱਗ ਨਹੀਂ, ਇਹ ਸ਼ੇਰਾਂ ਦੀ ਦਾਸਤਾਨ ਹੈ। ਉਹਨੇ ਫਿਰ ਕੁਝ ਗੁਣ ਲਿਖੇ ਸਨ। ਕਹਿੰਦਾ ਪਹਿਲੀ ਗੱਲ, ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ, ਸ਼ੇਰ ਦੇ ਗੁਣ। ਦੂਜੀ ਗੱਲ, ਲੜਾਈ ਵਿੱਚ ਦੁਸ਼ਮਣ ਦੀ ਪੱਗ ਉੱਤਰ ਜਾਏ ਉਹਨੂੰ ਕਹਿੰਦੇ ਨੇ ਪਹਿਲਾਂ ਸਿਰ ਤੇ ਪੱਗ ਬੰਨ, ਫਿਰ ਮੇਰੇ ਨਾਲ ਜੰਗ ਕਰੀ। ਕਿਉਂਕਿ ਸਿੱਖ ਪੱਗ ਲਾਉਣ ਲਈ ਨਹੀਂ, ਸਿੱਖ ਡਿੱਗੀ ਹੋਈ ਪੱਗ ਸਿਰ ਤੇ ਬੰਨਣ ਵਾਸਤੇ ਆਇਆ। ਹੁਣ ਆਪਾਂ ਗਿਰਵਾਨ ਜ਼ਰੂਰ ਦੇਖਣਾ ਕਿ ਜਿਹਨੇ ਦਾਸਤਾਨ ਨੇ ਸੱਗ ਲਿਖਿਆ, ਕਹਿੰਦਾ ਭੱਜੇ ਤੇ ਵਾਰ ਨਹੀਂ ਕਰਦੇ, ਪੱਗ ਉੱਤਰ ਜਾ ਤੇ ਸਿਰ ਤੇ ਪੱਗ ਬਣਾਉਂਦੇ ਨੇ, ਤੇ ਜੇ ਕਿਤੇ ਦੁਸ਼ਮਣ ਦੀ ਬੱਚੀ ਦਾ ਵੀ ਡੋਲਾ ਹੱਥ ਲੱਗ ਜਾਏ, ਕਦੀ ਮਾੜੀ ਨਜ਼ਰ ਨਾਲ ਨਹੀਂ ਤੱਕਦੇ, ਇੱਕੋ ਸ਼ਬਦ ਵਰਤਦੇ ਨੇ ਬੁੱਢੀ, ਤੇ ਕਹਿੰਦਾ ਜੇ ਦੁਸ਼ਮਣ ਦੀ ਬੇਟੀ ਦਾ ਡੋਲਾ ਹੱਥ ਆ ਜਾਏ, ਓਨੀ ਦੇਰ ਤੱਕ ਚੈਨ ਨਹੀਂ ਲੈਂਦੇ ਜਿੰਨੀ ਦੇਰ ਤੱਕ ਬੱਚੀ ਨੂੰ ਉਹਦੇ ਘਰ ਨਹੀਂ ਪਹੁੰਚਾ ਦਿੰਦੇ। ਕਹਿੰਦਾ ਮੈਂ ਸਾਰੀ ਜ਼ਿੰਦਗੀ ਯਤਨ ਕੀਤਾ ਕਿ ਕੋਈ ਔਗਣ ਇਹੋ ਜਿਹਾ ਲਿਖ ਜਾਣ, ਪਰ ਕਹਿੰਦਾ ਅੱਜ ਮੈਂ ਸੱਚ ਕਹਿੰਦਾ ਵੀ ਸੱਗ ਨਹੀਂ, ਇਹ ਤਾਂ ਸ਼ੇਰ। ਉਹਨਾਂ ਪੁੱਛਿਆ ਵੀ ਜਦੋਂ ਲੰਗਰ ਤਿਆਰ ਹੁੰਦਾ ਨਗਾਰੇ ਤੇ ਚੋਟ ਵੱਜਦੀ ਏ ਤੇ ਉੱਚੀ ਸਾਰੀ, ਕਹਿੰਦੇ ਨੇ ਗੁਰੂ ਕੀ ਦੇਗ ਤਿਆਰ ਏ, ਤੇ ਜੇ ਦੁਸ਼ਮਣ ਆ ਜਾਏ। ਕਹਿਣ ਲੱਗੇ ਉਹਨੂੰ ਲੰਗਰ ਵਿੱਚੋਂ ਧੱਕੇ ਮਾਰ ਕੇ ਬਾਹਰ ਨਹੀਂ ਕੱਢਦੇ, ਦੁਸ਼ਮਣ ਆ ਜਾਏ ਉਹਨੂੰ ਠੋਕਰ ਨਹੀਂ ਮਾਰਦੇ। ਪੰਗਤ ਲੱਗੀ ਏ, ਕਹਿੰਦੇ ਨੇ ਆ ਸੱਜਣਾ ਤੂੰ ਆਇਆ ਬੈਠ ਕੇ ਸ਼ੱਕ। ਉਹਨਾਂ ਅਗਲੀ ਗੱਲ ਕਹੀ, ਮੰਨ ਲਓ ਜੇ ਦੁਸ਼ਮਣ ਬਹੁਤ ਆ ਜਾਣ, ਜਿਹੜੇ ਸਵੇਰੇ ਲੜਦੇ ਨੇ ਉਹ ਸਾਰੇ ਕਹਿਣ ਸਾਨੂੰ ਭੁੱਖ ਲੱਗੀ ਏ। ਕਹਿਣ ਲੱਗੇ ਸਾਰਾ ਲੰਗਰ ਉਹਨਾਂ ਨੂੰ ਛਕਾ ਦੇਣਗੇ। ਤੇ ਪੁੱਛਿਆ ਆਪਣੇ ਲਈ, ਕਹਿਣ ਲੱਗੇ ਜਦੋਂ ਪਤੀਲੇ ਫਿਰ ਸਾਰੀ ਰੱਬ ਦੀ ਮਿਹਰ ਹੋ ਜਾਏ ਸਾਰਾ ਛਕਾ ਦੇਣ। ਪਰਤ ਕੇ ਨਗਾਰੇ ਤੇ ਚੋਟ ਮਾਰ ਕੇ ਕਹਿੰਦੇ ਨੇ ਅੱਜ ਵੀ ਫੌਜਾਂ ਰਾਤ ਨੂੰ ਕੜਾਕੇ ਕੱਟਣਗੇ, ਅੱਜ ਵੀ ਫੌਜਾਂ ਰਾਤ ਨੂੰ ਲੰਗਰ ਨੂੰ ਮਸਤਾਨਾ ਦੱਸ ਕੇ ਸੌ ਜਾਂਦੇ ਨੇ। ਉੱਥੇ ਉਹਨਾਂ ਸ਼ਬਦ ਵਰਤੇ ਨੇ ਕਿ ਦੇਤ ਆਵਾਜ਼ਾਂ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ, ਉਸ ਸਮੇਂ ਬੈਰੀ ਕਿਨ ਆਵੇ, ਪਰਮ ਮੀਤ ਸਮਤਾ ਹੀ ਛਕਾਵੇ। ਜੇ ਮਿੱਤਰ ਆ ਜਾ ਉਹਨੂੰ ਤਾਂ ਛਕਾਣੀ ਹੈ, ਜੇ ਬੈਰੀ ਆ ਜਾ ਉਹਨੂੰ ਮਿੱਤਰ ਸਮਝ ਕੇ ਕੋਲ ਬਿਠਾ ਕੇ ਛਕਾਉਂਦੇ ਨੇ। ਉਸ ਸਮੇਂ ਬੈਰੀ ਕਿਨ ਆਵੇ, ਪਰਮ ਮੀਤ ਸਮਤਾ ਹੀ ਛਕਾਵੇ, ਬਚੇ ਤੋ ਆਪ ਖੁਦ ਖਾ ਲੈ ਹੈ, ਜੇ ਨਾ ਬਚੇ ਨਹੀਂ ਬਚੇ ਤੋ ਲੰਗਰ ਮਸਤ ਬਤਾਏ ਹੈ, ਜੇ ਬਚ ਜਾ ਤੇ ਛਕ ਲੈਣਾ, ਜੇ ਨਹੀਂ ਤੇ ਇੱਕੋ ਗੱਲ ਕਹਿਣੀ ਹੈ ਵੀ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ, ਅੱਜ ਫਿਰ ਕੜਾਕੇ ਕੱਟੀਏ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਖਾਲਸਾ ਕਿ ਤੇਰੇ ਘਰ ਦੇ ਅੰਦਰ ਦੇਗ ਦੀ ਕਦੀ ਕਮੀ ਨਾ ਆਵੇ, ਜਦੋਂ ਵੀ ਤੇਰੇ ਘਰ ਕੋਈ ਲੋੜਵੰਦ ਆਵੇ ਤੇ ਤੇਰੇ ਘਰ ਵਿੱਚ ਉਹਨੂੰ ਦੇਗ ਛਕਣ ਨੂੰ ਮਿਲੇ। ਦੇਗ ਪ੍ਰਤੀਕ ਹੈ ਸਾਡੇ ਲੰਗਰ ਦੀ। ਤੇ ਅਗਲਾ ਸ਼ਬਦ ਤੇਗ ਤੇ ਸੱਚ ਜਾਣੋ। ਹੁਣ ਕਈ ਵਾਰੀ ਅਸੀਂ ਕਹਾਂਗੇ ਵੀ ਰੋਟੀ ਨਾਲ ਕਿਰਪਾਨ ਦਾ ਕੀ ਕਹਾਂ, ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਦੇਗ ਨਾਲ ਤੇਗ ਦੀ ਗੱਲ, ਤੇ ਕਈਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਕਿਰਪਾਨ ਦੀ ਗੱਲ ਕਿਉਂ ਕਰਦੇ ਹੋ। ਜਿੰਨੀ ਦੇਰ ਤੱਕ ਸੰਸਾਰ ਰਹੇਗਾ ਨਾ, ਇਹ ਕਦੀ ਨਾ ਭੁੱਲਿਓ ਕਿ ਸ਼ਸਤਰ ਹਮੇਸ਼ਾ ਜੇ ਜ਼ਾਲਮ ਪਕੜਦਾ ਹੈ ਤੇ ਜ਼ਾਲਮ ਦਾ ਸ਼ਸਤਰ ਛਡਾਉਣ ਦੇ ਲਈ ਧਰਮੀ ਨੂੰ ਸ਼ਸਤਰ ਪਕੜਨਾ ਅਤ ਲਾਜ਼ਮੀ ਹੈ। ਇਹ ਗੱਲ ਵੱਖਰੀ ਕਿ ਸ਼ਸਤਰਾਂ ਦੇ ਸਰੂਪ ਚੇਂਜ ਹੋ ਗਏ। ਹੁਣ ਜੇ ਇੱਕ ਜ਼ਾਲਮ ਚੜ੍ਹ ਕੇ ਆਉਂਦਾ ਤੇ ਆਪਾਂ ਨੂੰ ਮਾਰੀ ਜਾਏ ਤੇ ਅਸੀਂ ਅੱਗੋਂ ਹੱਥ ਜੋੜ ਕੇ ਕਹੀਏ ਨਹੀਂ ਜੀ ਅਸੀਂ ਅਹਿੰਸੋ ਪਰਮੋ ਧਰਮਾਂ ਨੂੰ ਮੰਨੇ ਹਾਂ, ਇਹ ਗੱਲ ਚੇਤੇ ਰੱਖਿਓ, ਜੇ ਜ਼ਾਲਮ ਦੇ ਹੱਥ ਦਾ ਸ਼ਸਤਰ ਛੁਡਾਉਣਾ ਹੈ ਤੇ ਆਪਣੇ ਹੱਥ ਵੀ ਸ਼ਸਤਰ ਪਕੜਨਾ ਅਤ ਲਾਜ਼ਮੀ। ਇਹੀ ਕਾਰਨ ਕਿ ਤੇਗ ਦੀ ਜਦੋਂ ਹਜ਼ੂਰ ਨੇ ਗੱਲ ਕੀਤੀ, ਕਹਿਣ ਲੱਗੇ ਤੇਰੇ ਕੱਲ ਦੇਗ ਵੀ ਚੱਲੇ ਤੇ ਰੱਬ ਮਿਹਰ ਕਰੇ ਤੇਰੇ ਕਰ ਤੇਗ ਵੀ ਹੋਵੇ। ਪਹਿਲੇ ਭਾਈ ਕਰਮ ਸਿੰਘ ਨਾਭਾ ਦਾ ਕਦੀ ਗੁਰਮਤ ਮਾਰਤਨ ਪੜਿਓ, ਉਹਨਾਂ ਦੇਗ ਤੇਗ ਦੇ ਵਿਸ਼ੇ ਤੇ ਗੱਲ ਕਹੀ, ਭਾਵੇਂ ਸਾਡੀਆਂ ਮਜ਼ਬੂਰੀਆਂ ਵੀ ਬਣਦੀਆਂ ਪਈਆਂ ਨੇ। ਉਹ ਕਹਿੰਦੇ ਨੇ ਕਦੀ ਤੇਗ ਸੀਨੇ ਨਾਲ ਸਿੱਖ ਲਾਉਂਦਾ ਸੀ, ਟੇਕ ਦੀ ਇੰਨੀ ਮਹਿਮਾ ਚ ਕੀਤੀ ਹਜ਼ੂਰ ਨੇ ਅੱਖ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸਹਿਤ ਸਰੋਹੀ ਸਹਿਤੀ ਜੇ ਹਮਾਰੇ ਪੀਰ। ਉਹਨਾਂ ਨੂੰ ਪੁੱਛਿਆ ਤੁਸਾਂ ਕਿਰਪਾਨ ਕਿਉਂ ਪਕੜੀ? ਕਹਿਣ ਲੱਗੇ ਹਮੇ ਕਾਜ ਜਗਤ ਮੋ ਆਏ ਧਰਮ ਖੇਤ ਗੁਰਦੇਵ ਪਠਾਏ ਜਹਾਂ ਤਾਂ ਤੁਮ ਧਰਮ ਬਿਠਾਰੋ ਦੁਸ਼ਟ ਦੋਖੀਨ ਪਕੜ ਪਿਛਾਰੋ ਯਹੀ ਕਾਜ ਧਰਾਮ ਜਨਮ ਸਮਝ ਲਿਓ ਸਾਧੂ ਸਮ ਮਨਮਗ ਧਰਮ ਚਲਾਵਨ ਸੰਤ ਉਭਾਰਨ। ਧਰਮ ਚਲਾਉਣ ਲਈ ਸੰਤਾਂ ਨੂੰ ਉਭਾਰਨ ਲਈ ਸ਼ਸਤਰ ਪਕੜਨਾ ਅੱਤ ਜ਼ਰੂਰੀ ਗਏ। ਜਿਹੜੇ ਕਹਿੰਦੇ ਨੇ ਲੋੜ ਕੋਈ ਨਹੀਂ, ਮੈਂ ਕਹਿੰਦਾ ਆਪਣੀ ਤਵਾਰੀਖ ਪੜ੍ਹ ਕੇ ਦੇਖਣ। ਜਿੱਦਣ ਰਾਮ ਨੇ ਤੱਕਿਆ ਰਾਵਣ ਨੇ ਪੱਤ ਨੂੰ ਹੱਥ ਪਾਇਆ, ਉਦਣ ਇਹ ਨਹੀਂ ਵੀ ਜਨੇਊ ਘੱਲੇ ਸਨ ਕਿ ਰਾਵਣ ਨੂੰ ਪਕੜ ਲਓ, ਉਦਣ ਸ਼ਸਤਰ ਪਕੜ ਕੇ ਵਾਨਰ ਸੇਵਨ ਸੇਨਾ ਲਿਜਾ ਕੇ ਉੱਥੇ ਯੁੱਧ ਕੀਤਾ। ਜਿੱਦਣ ਕ੍ਰਿਸ਼ਨ ਜੀ ਦੇ ਆਪਣੇ ਘਰ ਨੂੰ ਸ਼ੇਖ ਲੱਗਾ, ਉਦਣ ਕੰਸ ਨੂੰ ਕਿਵੇਂ ਖਤਮ ਕੀਤਾ? ਜਿੱਦਣ ਕੁਰਕਸ਼ੇਤਰ ਦੀ ਧਰਤੀ ਤੇ ਗੀਤਾ ਦਾ ਉਪਦੇਸ਼ ਦਿੱਤਾ ਹੈ ਤੇ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਸ਼ਸਤਰ ਸਕਦਿਆਂ ਦੇ ਕੇ ਉਪਦੇਸ਼ ਦੇ ਕੇ ਕਿਹਾ ਸੀ ਸੰਸਾਰ ਮਿਥਿਆ ਹੈ, ਸੂਰਮੇ ਦਾ ਫਰਜ਼ ਬਣਦਾ ਆਪਣੇ ਹੱਥ ਵਿੱਚ ਸ਼ਸਤਰ ਪਕੜ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਉਹ ਤੇਗ ਜਿਹਨੂੰ ਸੀਨੇ ਨਾਲ ਲਾਉਂਦੇ ਸਨ ਉਹ ਲੱਕੜ ਦੇ ਕੰਘੇ ਤੱਕ ਸੀਮਤ ਰਹਿ ਗਈ। ਹੁਣ ਦੇਖੋ ਕਹਿਣ ਲੱਗੇ ਦੇਗ ਵੀ ਮਿਲੇ ਤੇ ਤੇਗ ਵੀ ਮਿਲੇ। ਹੁਣ ਤੇਗ ਜਿਹੜੀ ਹੈ ਇਹਦੇ ਅਰਥ ਇਹ ਨਹੀਂ ਕਿ ਐਵੇਂ ਜਣੇ ਖਣੇ ਨੂੰ ਕਿਰਪਾਨ ਕੱਢ ਕੇ ਦਬਕਾਣ ਲੱਗ ਪਓ। ਤਿੰਨ ਗੱਲਾਂ ਕਦੀ ਨਾ ਭੁੱਲਿਓ, ਤੇਗ ਸਿੱਖ ਨੇ ਕਦੋਂ ਚੁੱਕਣੀ ਹੈ? ਪਹਿਲੀ ਗੱਲ ਜਦੋਂ ਸਮਝੌਤਾ ਸ਼ਾਂਤੀ ਪ੍ਰੇਮ ਕੁਰਬਾਨੀ ਕੋਈ ਵੀ ਸਮਝੌਤਾ ਦੁਸ਼ਮਣ ਤੇ ਅਸਰ ਨਾ ਕਰੇ। ਕਹਿਣ ਲੱਗੇ ਉਦੋਂ ਫਿਰ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੈ, ਉਦੋਂ ਠੀਕ ਹੈ ਤਰੀਕਾ। ਦੂਸਰਾ ਕਿ ਜਦੋਂ ਕਿਸੇ ਉੱਤੇ ਜ਼ੁਲਮ ਹੁੰਦਾ ਹੋਵੇ ਤੇ ਆਪਾਂ ਕਹੀਏ ਨਹੀਂ ਜੀ ਅਸੀਂ ਅੱਖਾਂ ਮੀਚ ਕੇ ਪਰਾਂ ਨਿਕਲ ਜਾਈਏ ਤੇ ਉਦੋਂ ਵੀ ਕਿਰਪਾਨ ਨੂੰ ਹੱਥ ਪਾਉਣਾ ਅੱਤ ਜਾਇਜ਼ ਹੈ, ਤੇ ਜਦੋਂ ਆਪਣੇ ਨੂੰ ਕੋਈ ਮਾਰਨ ਤੁਰੇ ਉਦੋਂ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੈ ਦਾ ਮਤਲਬ ਇਹ ਨਹੀਂ ਐਵੇਂ ਸਿਰਿਸਾ ਪਾ ਕੇ ਆਪਾਂ ਹਰ ਇੱਕ ਨੂੰ ਡਰਾਈਏ। ਮੈਂ ਜਿਹੜੀ ਬੇਨਤੀ ਕਰਨੀ ਹੈ, ਦੇਖੋ ਤੇਗ ਦੀ ਫਤਿਹ ਦੀ ਗੱਲ ਕਰਦੇ ਹਾਂ, ਗੁਰੂ ਕਲਗੀਧਰ ਜੀ ਨੇ ਕੁਝ ਬਚਨ ਕਹੇ ਨੇ, ਵੈਸੇ ਤੇ ਵਿਸਤਾਰ ਨਾਲ ਆਪਾਂ ਉਦਣ ਵਾਚਾਂਗੇ ਜਿੱਦਣ ਸ੍ਰੀ ਸਾਹਿਬ ਜੀ ਸਹਾਏ, ਕਿਉਂਕਿ ਤਿੰਨ ਚਾਰ ਵਾਰੀ ਸ਼ਬਦ ਹੁੰਦਾ ਤਾਂ ਤੇਗ ਦਾ। ਸਾਹਿਬ ਗੁਰੂ ਕਲਗੀਧਰ ਜ਼ਫਰਨਾਮਾ ਲਿਖਦੇ, ਉਹਨਾਂ ਦੇ ਜਿਹੜੇ ਸ਼ੇਰ ਲਿਖੇ ਨੇ ਪਹਿਲਾਂ ਤਾਂ ਉਹਨਾਂ ਰੱਬ ਦੀ ਉਸਤ ਕੀਤੀ, ਕਮਾਲ ਕਰਾਮਾਤ ਕਾਇਮ ਕਰੀਮ। ਜਦੋਂ ਉਹਨਾਂ ਦਾਸਤਾਨ ਲਿਖੀ ਨਾ, ਉਹਦੇ ਵਿੱਚ ਉਹਨਾਂ ਨੇ ਪਹਿਲੇ ਜਿਹੜੇ ਸ਼ੇਰ ਲਿਖੇ ਨੇ ਕਹਿੰਦੇ ਨੇ ਔਰੰਗਜ਼ੇਬ ਦੇਖ ਜੇ ਤੂੰ ਕਹਿ ਵੀ ਮੈਂ ਸ਼ਸਤਰ ਕਿਉਂ ਪਕੜੇ ਨੇ, ਕਿਉਂਕਿ ਉੱਥੇ ਕਿਹਾ ਸੀ ਵੀ ਤੁਸੀਂ ਚੁੱਪ ਕਰਕੇ ਸ਼ਸਤਰ ਰੱਖ ਦਿਓ ਹੱਥ ਵਿੱਚ ਮਾਲਾ ਪਕੜ ਲਓ ਰਾਮ ਰਾਮ ਕਰੋ ਪਾਤਸ਼ਾਹ ਕਹਾਣਾ ਬੰਦ ਕਰ ਦਿਓ। ਗੁਰੂ ਕਲਗੀਧਰ ਕਹਿਣ ਲੱਗੇ ਜੇ ਤੂੰ ਪੁੱਛੇ ਸ਼ਸਤਰ ਕਿਉਂ ਪਕੜੇ ਨੇ ਮੈਂ ਤੈਨੂੰ ਚਾਰ ਕੇ ਸ਼ੇਰਾਂ ਵਿੱਚ ਉੱਤਰ ਦੇਣਾ ਚਾਹੁੰਦਾ। ਕਹਿਣ ਲੱਗੇ ਪਹਿਲੀ ਗੱਲ ਇਹ ਤੂੰ ਇਨਸਾਫ ਆਪ ਕਰਕੇ ਦੱਸ ਕਿ 40 ਬੰਦੇ ਹੋਣ ਭੁੱਖੇ ਪਾਣੀ, ਕਿਉਂ ਤੇਗ ਪਕੜਨੀ ਹੈ, ਕਿਉਂ ਤੇਗ ਨੂੰ ਹੱਥ ਵਿੱਚ ਖਾਲਸੇ ਨੇ ਰੱਖਣਾ, 40 ਭੁੱਖੇ ਪਾਣੇ ਹੋਣ ਤੇ 10 ਲੱਖ ਦਾ ਟਿੱਡੀ ਦਲ ਘੇਰ ਲੈ? ਤੇ ਕਹਿਣ ਲੱਗੇ ਅਣਖ ਵਾਲੇ ਜਿਹੜੇ ਨੇ ਉਹ ਹੱਥ ਨਹੀਂ ਜੋੜਦੇ, ਉਹ ਹੱਥ ਖੋਲ ਕੇ ਆਪਣੇ ਸ਼ਸਤਰਾਂ ਦੇ ਮੁੱਠਿਆਂ ਉੱਤੇ ਲਿਜਾਂਦੇ ਹੁੰਦੇ। ਦੂਜੀ ਗੱਲ ਦੇਖ, ਮੈਂ ਤੇਰੀ ਕੁਰਾਨ ਦੀ ਕਸਮ ਤੇ ਭਰੋਸਾ ਕੀਤਾ ਤੇ ਜਿਹੜਾ ਬੰਦਾ ਆਪਣੇ ਧਰਮ ਗ੍ਰੰਥ ਦੀ ਕਸਮ ਖਾ ਕੇ ਮੁੱਕਰ ਜਾਏ ਉਹਨੂੰ ਦੁਨੀਆਂ ਵਿੱਚ ਜੀਣ ਦਾ ਹੱਜ ਕੋਈ ਨਹੀਂ, ਉਹਨੂੰ ਕਿਰਪਾਨ ਨਾਲ ਛਟਕਾ ਹੀ ਦੇਣਾ ਚਾਹੀਦਾ। ਉਹਨਾਂ ਦੋ ਤਿੰਨ ਜਿਹੜੇ ਸ਼ਬਦ ਕਹਿ ਕਿਉਂ ਤੇਗ ਪਕੜਨੀ ਕਹਿ, ਹਜ਼ੂਰ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਕਿ ਪੇਮਾ ਸ਼ਿਕਨ ਬੇਦ ਰੰਗ ਆਮ ਦੰਦ। ਇਸ ਤੋਂ ਪਹਿਲਾਂ ਸ਼ੇਰ ਹੈ ਗੁਰਸਨਾ ਤੇ ਕਾਰੇ ਕੁ ਨਦ ਚੇਹਲ ਨਰ ਕਿ ਦਾ ਲੱਖ ਬਰਾਇਤ ਬਰੋ ਬੇਖਬਰ। ਦੇਖ ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਨੇ ਤੇ ਦੂਜੇ ਪਾਸੇ 10 ਲੱਖ ਦਾ ਮੁਲਖਈਆ ਚੜ੍ਹ ਕੇ ਆ ਗਿਆ ਤੇ ਪਰਤ ਕੇ ਮੈਨੂੰ ਕਹਿੰਦੇ ਹੋ ਸ਼ਸਤਰ ਕਿਉਂ ਪਕੜੇ? ਗੁਰਸਨਾ ਚ ਕਾਰੇ ਕੁ ਨਦ ਚੇਹਲ ਨਰ। ਕਈ ਸੱਜਣ ਕਹਿੰਦੇ ਨੇ ਬਾਬੇ ਨਾਨਕ ਨੇ ਥੋੜਾ ਪਕੜੇ ਸਨ ਢਾਕੇ ਵਿੱਚ, ਹੋ ਸਕਦਾ ਗੁਰਮੁਖ ਸੱਜਣਾ ਨੇ ਦੇਖਿਆ, ਮੈਂ ਤੇ ਪੜ੍ਹਿਆ ਬਾਬੇ ਨਾਨਕ ਦਾ ਨਿਜਾ ਉੱਥੇ ਵੀ ਪਿਆ। ਤੁਸੀਂ ਪੜ੍ਹਦੇ ਹੋ ਬਾਬੇ ਨੇ ਹੱਥ ਵੀ ਸੋਟਾ ਪਕੜਿਆ, ਕਦੀ ਪੜ੍ਹਿਓ ਇੱਕ ਭਾਈ ਗੁਰਦਾਸ ਜੀ ਨੇ ਸ਼ਬਦ ਹੁੰਦਾ ਕਿ ਆਸਾ ਹੱਥ ਕਿਤਾਬ ਕੱਛ, ਆਸਾ ਦਾ ਅਰਥ ਹੱਥ ਵੀ ਡੰਗੋਰੀ ਪਕੜੀ, ਸੋਟਾ ਪਕੜਿਆ, ਪਰ ਸੋਟਾ ਡਰਾਉਣ ਵਾਸਤੇ ਨਹੀਂ ਸੀ, ਉੱਥੇ ਸੀ ਜਦੋਂ ਹਜ਼ੂਰ ਨੇ ਸ਼ਬਦ ਵਰਤੇ ਨਾ ਐਮਨਾਬਾਦ ਦੇ, ਸਾਰੇ ਐਮਨਾਬਾਦ ਦੇ ਅੰਦਰ ਕੀਰਨੇ ਪੈ ਗਏ, ਲੋਕਾਂ ਹਾਏ ਹਾਏ ਕੀਤੀ ਤੇ ਬਾਬਾ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਆਪਣੇ ਸ਼ਸਤਰਾਂ ਵੱਲ ਝਾਤੀ ਮਾਰੀ ਜੇ ਉੱਥੇ ਬਾਣੀ ਵੀ ਸ਼ਬਦ ਵਰਤੇ ਹੈ। ਕਹਿਣ ਲੱਗੇ ਉਹਨਾਂ ਦੀ ਤਿਆਰੀ ਇੰਨੀ, ਉਹ ਤੋਪਾਂ ਲੈ ਕੇ ਆਏ, ਨਵੇਂ ਸ਼ਸਤਰ ਲੈ ਕੇ ਆਏ, ਤੁਹਾਡੀਆਂ ਜਗਾਲੀਆਂ ਬੰਦੂਕਾਂ ਹੱਥਾਂ ਵਿੱਚ ਚਿਰੜ ਚਿਰੜ ਕਰ ਗਈਆਂ ਨੇ, ਤੁਹਾਨੂੰ ਮਰਨਾ ਹੀ ਸੀ, ਹੋਰ ਕੀ ਕਰਨਾ ਸੀ। ਉੱਥੇ ਸ਼ਬਦ ਵਰਤੇ ਸਨ, ਓਨੀ ਤੁਪਕ ਤਾਣ ਚਲਾਈ, ਇੰਨੀ ਖਸਤ ਚਿੜਾਈ ਉਹਨਾਂ ਦੀਆਂ ਤੋਪਾਂ ਚੱਲੀਆਂ, ਤੁਹਾਡੇ ਪਟਾਕੇ ਚੱਲੇ ਤੇ ਤੁਹਾਡੇ ਘਰ ਵੈਣ ਪੈਣੀ ਤਾਂ ਫਿਰ ਕਰੀਏ ਕੀ? ਕਹਿਣ ਲੱਗੇ ਅੱਗੋਂ ਦੇ ਜਾ ਚੇਤੀਆ ਤਾਂ ਕਾਇਤ ਮਿਲੇ ਸਜਾਏ, ਪਹਿਲਾਂ ਤਿਆਰੀ ਕਰਕੇ ਰੱਖੀਏ ਤੇ ਸਜ਼ਾ ਨਹੀਂ ਮਿਲਦੀ। ਹਜ਼ੂਰ ਦੇ ਸ਼ਬਦ ਵਰਤੇ ਤੇਗ ਕਿਉਂ ਖਾਲਸੇ ਦੇ ਘਰ ਚਾਹੀਦੀ ਹੈ? ਤੇ ਮੈਂ ਅਰਜ਼ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ। ਕਹਿਣ ਲੱਗੇ ਗੁਰਸਨਾ ਕੇ ਕਾਰੇ ਕੁਨਦ ਚੇਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ, 10 ਲੱਖ ਆ ਗਿਆ ਮੁਲਖਈਆ ਚੜ ਕੇ। ਅਗਲਾ ਬਚਨ ਵੀ ਤੱਕ ਕੇ ਪੇਮਾ ਸ਼ਿਕਨ ਬੇਦ ਰੰਗ ਆਮਦਨ, ਪੇਮਾ ਸ਼ਿਕਨ ਦਾ ਅਰਥ ਹੁੰਦਾ ਕਸਮ ਚੁੱਕ ਕੇ ਮੁਕਰਨ ਵਾਲੇ ਆਏ। ਤੇ ਬਾਬਾ ਜੀ ਕਹਿਣ ਲੱਗੇ ਐਵੇਂ ਨਹੀਂ ਆਏ, ਬਾ ਤੀਰੋ ਤੇਗੋ ਕਮਾ ਆਮਦੰਦ, ਉਹ ਤੀਰਾਂ ਕਿਰਪਾਨਾ ਬੰਦੂਕਾਂ ਲੈ ਕੇ ਆਏ ਤੇ ਮੈਂ ਤੇ ਹੱਥ ਖੜੇ ਕਰਕੇ ਨਹੀਂ ਸੀ ਬਾਹਰ ਨਿਕਲਣਾ। ਕਹਿਣ ਲੱਗੇ ਬਾ ਲਾਚਾਰ ਕੀ ਡਰ ਮਿਆ ਆਮਦੰਦ, ਜਦੋਂ ਮੈਂ ਤੱਕਿਆ ਬਾਹਰ ਖਲੋ ਕੇ ਪੌੜੀਆਂ ਲਾ ਕੇ ਮੈਨੂੰ ਪਕੜਨ ਆਏ ਨੇ। ਕਹਿੰਦੇ ਨੇ ਫਿਰ ਮੈਂ ਕਿਹਾ ਨਹੀਂ, ਹੁਣ ਲਾਚਾਰਗੀ, ਬਾ ਲਾਚਾਰਗੀ, ਮੈਂ ਲਾਚਾਰ ਹੋ ਕੇ ਤੇਗ ਨੂੰ ਹੱਥ ਪਾਇਆ ਤੇ ਮੈਂ ਇੱਕ ਗੱਲ ਤੈਨੂੰ ਕਹਿ ਦਿਆਂ, ਮੈਂ ਤੇਰੇ 2 ਜਰਨੈਲ ਇੱਕ ਤੀਰ ਨਾਲ ਸੱਟਿਆ ਹੈ, ਇੱਕ ਗੁਰਜ ਨਾਲ ਮਾਰਿਆ, ਮੈਨੂੰ ਅਫਸੋਸ ਹੈ ਤੀਜਾ ਲੋਕੇ ਚਲਾ ਗਿਆ, ਜੇ ਮਿਲ ਜਾਂਦਾ ਮੈਂ ਇੱਕ ਤੀਰ ਉਹਦੀ ਛਾਤੀ ਚ ਪਰੋ ਦੇਣਾ ਸੀ। ਕਿਉਂਕਿ ਖਾਲਸੇ ਦੇ ਹੱਥ ਵੀ ਤੇਗ ਆਉਣੀ ਅੱਤ ਜ਼ਰੂਰੀ ਹੈ, ਪਰ ਉਹਨੂੰ ਵਰਤਣ ਦੀ ਜਾਂਚ ਹੋਵੇ। ਇੱਕ ਵਾਰੀ ਸੱਜਣ ਨੇ ਕਕਾਰ ਫਿਲਾਸਫੀ ਕਿਤਾਬ ਲਿਖੀ, ਹੁਣ ਤੇ ਉਹ ਮਿਲਦੀ ਕੋਈ ਨੀ, ਪਤਾ ਨੀ ਛਪਾਈ ਚ ਨਾ ਆਈ। ਉਹਤੇ ਸਵਾਲ ਕੀਤਾ ਕਿਸੇ ਪੜ੍ਹੇ ਲਿਖੇ ਨੇ ਵੀ ਕਿਉਂ ਸ਼ਸਤਰ ਨੀ ਚਾਹੀਦਾ? ਉਹਨੇ ਗੱਲ ਕੀ ਕਹਿਣ ਲੱਗੇ, ਫਰਕੇ ਇੱਕ ਡਾਕੂ ਦੇ ਹੱਥ ਵਿੱਚ ਵੀ ਛੁਰੀ ਹੁੰਦੀ ਏ ਤੇ ਚੇਤੇ ਰੱਖੀ ਬਲੇਟ ਡਾਕਟਰ ਦੇ ਹੱਥ ਵਿੱਚ ਵੀ। ਇਹ ਨਹੀਂ ਕਿ ਜਿਹੜੇ ਦੋਨੋਂ ਬਲੇਟ ਨੇ ਇਹਨਾਂ ਦੀ ਤਸੀਰ ਵੱਖੋ ਵੱਖਰੀ ਹੈ ਤੇ ਚਲਾਉਣ ਵਾਲੇ ਦਾ ਅੰਦਰ ਹੈ। ਡਾਕੂ ਦੇ ਹੱਥ ਵਿੱਚ ਆਇਆ ਹੋਇਆ ਸ਼ਸਤਰ ਲੋਕਾਂ ਤੇ ਜ਼ੁਲਮ ਕਰਦਾ ਹੈ ਤੇ ਡਾਕਟਰ ਦੇ ਹੱਥ ਵਿੱਚ ਆਇਆ ਹੋਇਆ ਸ਼ਸਤਰ ਥੋੜੇ ਜੜ ਤੋਂ ਕੱਢ ਕੇ ਬੰਦੇ ਨੂੰ ਅਰੋਗਤਾ ਦੇ ਦਿੰਦਾ, ਕਿਉਂਕਿ ਸਰੀਰ ਨੂੰ ਅਰੋਗਤਾ ਲਈ ਵੀ ਸ਼ਸਤਰ ਦੀ ਲੋੜ ਪਈ। ਤੇ ਅੱਜ ਤੁਸੀਂ ਤੱਕੋ, ਜਦੋਂ ਵੀ ਸਰੀਰ ਨੂੰ ਅਰੋਗਤਾ ਦੀ ਲੋੜ ਪੈਂਦੀ ਏ ਉਦੋਂ ਅਖੀਰਲਾ ਹਿੱਲਾ ਕਹਿੰਦੇ ਨੇ ਦਵਾਈ ਨਾਲ ਜੇ ਵੱਜਿਆ ਠੀਕ ਹੈ, ਨਹੀਂ ਤੇ ਸਰਜਰੀ ਕਰਾਂਗੇ। ਕਈ ਵਾਰੀ ਫਿਰ ਤੱਕਦੇ ਆ, ਉਹ ਕਹਿੰਦੇ ਨੇ ਚੀਰਾ ਦਿੱਤਾ ਜਾਏਗਾ। ਸੱਚ ਜਾਣੋ, ਮਨੁੱਖਤਾ ਨੂੰ ਸਿਆਣੇ ਸ਼ਾਂਤੀ ਨਾਲ ਕੁਰਬਾਨੀ ਨਾਲ ਤੱਤੀਆਂ ਤਵੀਆਂ ਤੇ ਬਹਿ ਕੇ ਸਿਰ ਦੇ ਕੇ ਸਮਝਾਉਂਦੇ ਨੇ ਤੇ ਜਦੋਂ ਨਾ ਬੱਚੇ ਕਹਿੰਦੇ ਹੁਣ ਚੀਰਾ ਦੇ ਦਿਓ, ਕਿਉਂਕਿ ਇਹਦਾ ਇਲਾਜ ਕੋਈ ਨਹੀਂ, ਉਸ ਵੇਲੇ ਉਹਨੂੰ ਚੀਰਾ ਦੇਣਾ ਪੈਂਦਾ। ਹਜ਼ੂਰ ਨੇ ਉੱਤੇ ਜਿਹੜੇ ਸ਼ਬਦ ਵਰਤੇ ਨੇ, ਮੈਂ ਫਿਰ ਬੇਨਤੀ ਕਰਾਂ। ਕਹਿਣ ਲੱਗੇ ਬਾ ਲਾਚਾਰ ਕੀ ਡਰ ਮਿਆ ਆਮਦੰਦ, ਤੇ ਮੈਂ ਕਹਿੰਦਾ ਮੇਰੇ ਦਾਤਾ ਜੀ, ਤੇਰੀ ਚੜ੍ਹਦੀ ਕਲਾ ਦੇ ਬਚਨ। ਇਹ ਨਹੀਂ ਕਿਹਾ ਮੈਂ ਲਾਚਾਰ ਹੋ ਕੇ ਮੈਦਾਨ ਵਿੱਚ ਆਇਆ ਤੇ ਮੈਂ ਹੱਥ ਖੜੇ ਕੀਤੇ। ਬਾ ਲਾਚਾਰ ਕੀ ਡਰ ਮਿਆ ਆਮਦੰਦ, ਬਾ ਤੇਗੋ ਤੀਰੋ ਕਮਾ ਆਮਦੰਦ। ਕਹਿੰਦੇ ਨੇ ਮੈਂ ਇਹਨੇ ਖਾਲੀ ਨਹੀਂ ਆਇਆ, ਫਿਰ ਮੈਂ ਤੀਰਾਂ ਦਾ ਸਹਾਰਾ ਵੀ ਲਿਆ, ਤੇਗ ਦਾ ਸਹਾਰਾ ਵੀ ਲਿਆ, ਮੈਂ ਬਰਸ਼ਾਂ ਦਾ ਸਹਾਰਾ ਵੀ ਲਿਆ। ਉੱਥੇ ਫਿਰ ਇੱਕ ਸ਼ਬਦ ਕਿਹਾ। ਅਗਲਾ ਇੱਥੇ ਸ਼ੇਰ ਆਉਂਦਾ, ਤੂੰਕਾਰ ਅਜ ਹਮਾ ਖੀਲ ਤੇ ਦਰ ਗੁਜਸ, ਖਾਲਸੇ ਦੇ ਕਰ ਤੇਗ ਚਾਹੀਦੀ ਹੈ। ਤੂੰਕਾਰ ਅਜ ਹਮਾ ਖੀਲ ਤੇ ਦਰ ਗੁਜਸ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸ, ਜਦੋਂ ਸਾਰਿਆਂ ਝੀਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਤੇਗ ਨੂੰ ਖੱਤ ਪਾਉਣਾ ਜਾਇਜ਼ ਹੈ। ਉੱਥੇ ਹਜ਼ੂਰ ਨੇ ਇੱਕ ਸ਼ੇਰ ਕਿਹਾ, ਹੋਰ ਦੋ ਤਾਂ ਨਾਰ ਖਾਂ ਗਨੀ ਖਾਂ ਮਾਰ ਦਿੱਤੇ, ਜਦੋਂ ਖਵਾਜਾ ਮਹਿਦੂਦ ਉਹਨੂੰ ਹਜ਼ੂਰ ਨੇ ਮਰਦੂਦ ਲਿਖਿਆ, ਉਹ ਨੱਸ ਕੇ ਦੌੜਿਆ ਵਾਹਿਗੁਰੂ ਸਿਰ ਲੁਕਾ ਕੇ ਨੱਸਿਆ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਡਰੇਗਾ ਅਗਰ ਰੂਵੇ ਆਦੀਦ ਮੰਗ, ਸਾਰੀ ਚਮਕੌਰ ਦੀ ਜੰਗ ਵਿੱਚ ਕਿਤੇ ਅਫਸੋਸ ਨਹੀਂ ਕੀਤਾ, ਮੇਰੇ ਪੁੱਤਰ ਕਿਉਂ ਮਾਰ ਦਿੱਤੇ, ਸਾਨੂੰ ਕਿਉਂ ਘੇਰਿਆ। ਬਸ ਇੱਕ ਸ਼ੇਰ ਵਿੱਚ ਕਹਿ ਕਹਿੰਦੇ ਨੇ ਮੈਨੂੰ ਬਹੁਤ ਅਫਸੋਸ ਹੈ, ਔਰੰਗਜ਼ੇਬ ਮੈਨੂੰ ਰਹੇਗਾ ਕਿਉਂ? ਕਹਿਣ ਲੱਗੇ ਇੱਕ ਤੇਰਾ ਆਇਆ ਸੀ ਪੌੜੀ ਲਾ ਕੇ ਮੈਨੂੰ ਜਿਉਂਦਿਆਂ ਪਕੜਨਾ, ਜਦੋਂ 2 ਡਿੱਗੇ ਤੇ ਸਿਰ ਲੁਕਾ ਕੇ ਚਲਾ ਗਿਆ, ਜੇ ਕਿਤੇ ਮੈਨੂੰ ਦਿਸਣਾ ਮੈਂ ਸਿਰ ਉਹਦਾ ਇੱਕ ਤੀਰ ਦੇ ਨਾਲ ਹੀ ਫੁੰਡ ਕੇ ਰੱਖ ਦੇਣਾ ਸੀ। ਡਰੇਗਾ ਅਗਰ ਰੂਵੇ ਆਦੀਦ ਮੰਗ, ਬਾਹ ਤੀਰ ਲਾਚਾਰ ਬਖਸ਼ੀਦ ਮੰਗ, ਇੱਕ ਮੈਂ ਤੀਰ ਉਹਨੂੰ ਵੀ ਬਖਸ਼ ਦਿੰਦਾ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਖਾਲਸੇ ਦੇ ਘਰ ਦੇਗ ਵੀ ਚੱਲੇ, ਇਹਦੇ ਹੱਥ ਵਿੱਚ ਤੇਗ ਵੀ ਹੋਵੇ। ਇਹੀ ਕਾਰਨ ਕਿ ਜਿਹੜੇ ਲੋਕ ਕਹਿੰਦੇ ਨੇ ਤੇਗ ਦੀ ਲੋੜ ਨਹੀਂ, ਤੇਗ ਖਾਲਸੇ ਦੇ ਹੱਥ ਵਿੱਚ ਪਕੜੀ ਹੋਈ ਕਿਰਪਾਨ ਬਣਦੀ ਹੈ ਤੇ ਜਦੋਂ ਕਿਰਪਾਨ ਫੇਰੀ ਜਾਏ ਉਦੋਂ ਹਰ ਚੀਜ਼ ਹੀ ਪ੍ਰਸ਼ਾਦ ਬਣ ਜਾਂਦੀ। ਇਹੀ ਕਾਰਨ ਕੜਾਹ ਪ੍ਰਸ਼ਾਦ ਅਸੀਂ ਸ਼ਬਦ ਵਰਤਨੇ ਆ, ਭਾਈ ਸਾਹਿਬ ਬਣਾ ਕੇ ਲਿਆਉਂਦੇ ਨੇ, ਪਰ ਕਦੀ ਅਸੀਂ ਆਉਂਦਿਆਂ ਸਰ ਕਹਿੰਦੇ ਹਾਂ ਕੋਈ ਨੀ ਵੀ ਉੱਥੇ ਖੌਂਚਾ ਮਾਰ ਕੇ ਬਾਣੀ ਪੜ੍ਹੀਏ, ਵਰਤਾ ਦਿਓ ਦੇਖ। ਜੇ ਤੇਰੇ ਕੋਈ ਸ਼ਬਦ ਦੇਖ ਵਰਤਨੇ ਆ, ਕੜਾਹ ਵਰਤਨੇ ਆ, ਸਿੱਖ ਦੀ ਕਿਰਪਾਨ ਜਿਹੜੀ ਹੈ ਉਹ ਜਿੱਥੇ ਚੱਲੇ ਉੱਥੇ ਜ਼ੁਲਮ ਉੱਥੇ ਜ਼ਹਿਰ ਨਹੀਂ ਘੋਲਦੀ। ਸਿੱਖ ਅਰਦਾਸ ਕਰਕੇ ਕਿਰਪਾਨ ਫੇਰਦਾ ਤੇ ਮਿੱਠੇ ਨੂੰ ਵੀ ਪ੍ਰਸ਼ਾਦ ਬਣਾ ਦਿੰਦਾ। ਜੇ ਅੱਜ ਦੇਗ ਤੇ ਤੇਗ ਦੋਨਾਂ ਦਾ ਸੁਮੇਲ, ਦੇਗ ਲਿਆਂਦੀ ਨਾਲ ਵਿੱਚ ਤੇਗ ਚਲਾਈ। ਤੇ ਇੱਕ ਮੈਂ ਉਦਾਹਰਨ ਜ਼ਰੂਰ ਇਤਿਹਾਸ ਵਿੱਚੋਂ ਦੇਣੀ ਚਾਹੁੰਦਾ ਕਿ ਜਦੋਂ ਖਾਲਸੇ ਦੇ ਹੱਥ ਤੇਗ ਹੈ تے اس تیگ نے ظلم نو روکیا ہے. دیکھو کدی سماں آیا 10 اپریل 1763 دے قریب دی اکٹھ نے تسی بڑی بڑی سنی وکھونی سردار جسا سنگالو والیا سلطان القوم سردار ہری سنگھ پنگی کچھ کو سردار ویساکھی دا پورن منا لئی اج بیٹھے نے شری اکال تخت صاحب دی شطر شاہ آ کے تے کہندے نے پربھات ویلے دیوان سجے نے تے ایک غریب مظلوم بندے نے آ کے فریاد کیتی دیکھو کدی خالصے دا کردہ انہیں ہاتھ جوڑ کے کیا کہندا ہے اس دربار تو بنا مینوں کوئی بچان والا نہیں تے چنگا سی جدو گھوڑیاں دیاں کاٹیاں تے رہندے سن دکھاں دے تھلے راتاں کڈدے سن جدن دے پار کر بنا کے بہ گئے ایہو جے بہ گئے پرت کے اٹھن جوگے رہی کہندے وہ جایا انہیں ہاتھ جوڑ کے کیا کہندا ہے قصور دا حاکم ہے عثمان خان خالصے دے ہاتھ تے کیوں میں کہندا او کوئی نو ویائی بہو بیٹی نہیں چھڑدا اج میرے گھر نے ڈاکا پایا خالصا میں تیرے کول فریاد کرنا آیا جدو نے فریاد کیتی تے کئی نے سوچیا بھی بنے گا کی قصور دے حاکم کول 12 قلعے نے اسی گنتی دے کچھ کو سکھ ہاں انہیں جدو پکاریا میرا کوئی کیلا وسیلا اتنے کچھ کو نے کیا جی رہن دیو خالصا ہور اکٹھا ہوئے پھر اسی اللہ کرانگے اخیر تے ہری سنگھ پنگی نے ایک شبد کیا سی کہندا کوئی جائے نہ جائے پر میں تا لنگر تا شکنا پاوے آپ شہید ہو جان اج ایک فریاد کرن آیا سی کاہدے لئی ٹیک چک کے ترے پھرنے ہاں جے ٹیک نے کسے دی رکھیا نہیں کرنی تھی جدو دبدا پئی اوتھے پھر پائی جسا سنگھ سردار جسا سنگھ آلو والیے نے یہ شبد کہے سن کہ چلو آپاں گرو گرنتھ صاحب دے چرنا وچ بینتی کرنے ہاں جو گرو حکم دے دے آپ من لینے ہیں. رتن سنگھ پنگو کہندے نے کہ سمچا خالصا جننے اتنے سن گرو گرنتھ صاحب دی تابیا چلے گئے اتنے ارداس دے شبد بھی رتن سنگھ پنگو نے لکھے نے کہن لگے کہ دھن گرو گرنتھ صاحب جی اسی تیرے سدھانت نو تیری گرمت نو پالن دا یتن کرنے پئے ہاں جنگلوں وچ بھی رہ کے اج تہاڈے چرنوں وچ بینتی ہے تو گرو گرنتھ سچی ہے دے سکھ سنگت کو سچ واک دے سانو اے واک دے بھی کسی جی قصور تے ایک مظلوم نو چھڑا سکیے کہ نہ سانو حکم دے سی حملہ کریے کہ نہ شبد ورتے تو گرو گرنتھ سچی ہے دے سکھ سنگت کو سچ واک دے کہ چک پترے تب گرنتھ کو دیکھا بسنت وار کو آیو لیکھا تے لیکھا کی آیا پنجے بدے ماں بلی کر سچا ٹوا اپنے چرن جپائن وچ دیو کھڑوا روگ سوگ سا مٹ گئے مت نواں نروا دن رہن نام تیائے دا پھر پائے نہ موا جدو اے شبد سنے سکھ کہن لگے جت کے آوانگے ترے نہیں کدی تکیو کہ اس ویلے جدو خالصا تریاں تے لوکاں کیا تہاڈی گنتی بڑی تھوڑی ہے مارے جاؤ گے تے اگلے جتھے دار دے ایک شبد سن کہن لگے دئی گرو گرنتھ آواز سوئی کرو گو ہمرے کا جو گرو گرنتھ صاحب نے آوازہ دتا ہے وہ سادے کاج ناس کرن گے گئے 12 قلعیاں والے مالک نو ختم کر کے اس بچی نو پرت کے لے کے آئے جے اس دن ٹیک نہ ہاتھ وچ ہوندی خالصے دے کول ٹیک نہ ہوندی تے کدی اس مظلوم دی پت بچ سکتی سی میرے گرو کے سکھاں نے پیار والیاں نے شبد پائے کہ میرے داتا جے خالصے نو واہگرو چیتے آوے ایک کرپا کری اے دے گھر دے وچ دیگ وی چلدی ہووے لنگر وی چلدا ہووے تے جدو کچھ سر پھرے آ جائے وہ واسطے تیگ بھی تیار ہو. میرے گرو ہر گوبند صاحب نے یہی گل سمرتھ رام داس نو کہی سی. شیوا جی کا گرو نے سوال کیتا سی آ فقیر تسی ہو شستر پائے جے کلگیاں لائے جے فقیری دے چن حضور نے اتنے شبد ورتے سن کہن لگے باطن فقیری ظاہر امیری اندر نو ساڈے نو دیکھ کہ فقیر کنے وڈے فقیر نے جے 9 سال دی عمر وچ پتر بابا اٹل چلانا کردے نے لوگ افسوس کردے نے لکیر مار کے زمین تے کہندے نے لکیر نو واہ دئیے تے خوشی کوئی نہیں مٹ جائے تے غمی کوئی اندرو فقیری نے شبد ورتے باطن فقیری ظاہر امیری وہ کہن لگا شستر کیوں پائے جے دو شبد کہن لگے مظلوم کی رکھیا جروانے کی پکھیا اوتے شبد پچھیا بھی ورتے نے کہ مظلوم دی راکھی لئی تے جرمانہ کو چڑھ کے آلو دی خوراک تیار کیتی. چیتے رکھو ਸਿੱਖ ਦਾ ਇੱਕ ਇਹ ਕਿਰਦਾਰ ਹੋਵੇ ਕਿ ਖਾਲਸਾ ਜੀ ਜਿੱਥੇ ਬਵੇ ਉਹਦੇ ਘਰ ਅੰਦਰ ਲੋੜਵੰਦ ਲਈ ਦੇਗ ਵੀ ਮਿਲੇ, ਅਤਿਥੀ ਲਈ ਲੰਗਰ ਵੀ ਤਿਆਰ ਹੋਵੇ, ਤੇ ਜਦੋਂ ਕੋਈ ਦੂਜਾ ਆਵੇ ਉਹਦੇ ਲਈ ਤੇਗ ਵੀ ਤਿਆਰ ਹੋਵੇ। ਪਰ ਇਹ ਕਦੀ ਨਾ ਭੁੱਲੇ ਮੈਂ ਤੇਗ ਦੀ ਵਰਤੋਂ ਕਿੱਥੇ ਕਰਨੀ। ਨਿਹਾਲ ਸਿੰਘ ਜੀ ਕੇਸਰੀ ਲਾਹੌਰ ਤੋਂ ਹੋਏ ਨੇ ਇੱਕ ਸੰਤ, ਉਹਨਾਂ ਨੇ ਖਾਲਸੇ ਜੀ ਜੋ ਦੇਗ ਤੇਗ ਦੀ ਗੱਲ ਕੀਤੀ ਨਾ, ਉਹਨਾਂ ਨੇ ਬੜਾ ਸੋਹਣਾ ਇੱਕ ਕਵਿਤ ਕਿਹਾ। ਕਈ ਸਾਡੇ ਸੱਜਣ ਉਹਦੀਆਂ ਪੰਕਤੀਆਂ ਪੜ੍ਹਦੇ ਨੇ, ਪਰ ਉਹਦੀਆਂ ਸਹੀ ਤੁਕਾਂ ਇਹ ਨੇ ਕਿ ਵਾਹਨ ਸ਼ਿੰਗਾਰੇ ਰਹੇ, ਬਾਜਤੇ ਨਗਾਰੇ ਰਹੇ, ਦੁਰਜਨ ਡਰਾਰੇ ਰਹੇ, ਭਾਗੇ ਭੀਮ ਚਾਹ ਕੇ। ਸ਼ਬਦ ਨੇ ਕਿ ਵਾਹਨ ਦਰ ਆਪ ਸਮਝਦੇ ਹੋ ਕਿ ਸਵਾਰੀਆਂ ਤਿਆਰ ਰਹਿਣ ਖਾਲਸੇ ਦੀਆਂ ਦੇਗ ਤੇਗ ਫਤਿਹ ਲਈ। ਵਾਹਨ ਸ਼ਿੰਗਾਰੇ ਰਹੇ, ਬਾਜਤੇ ਨਗਾਰੇ ਰਹੇ, ਦੁਰਜਨ ਡਰਾਰੇ ਰਹੇ, ਭਾਗੇ ਭੀਮ ਸ਼ਾਹ ਕੇ। ਅੱਗੇ ਸ਼ਬਦ ਵਰਤੇ, ਕਹਿਣ ਲੱਗੇ ਸੰਗਤੇ ਆਬਾਦ ਰਹੇ, ਆਪ ਤੇ ਪ੍ਰਸਾਦ ਰਹੇ, ਲਾਖੋ ਆਬਾਦ ਰਹੇ, ਲਾਖੋ ਐਲਾਦ ਰਹੇ। ਕਹਿਣ ਲੱਗੇ ਅੰਦਰ ਭੀਮ ਉਤਸ਼ਾਹ ਕੇ। ਨਾਲ ਸ਼ਬਦ ਵਰਤੇ, ਕਹਿਣ ਲੱਗੇ ਲਾਗਤੇ ਦੀਵਾਨ ਰਹੇ। ਅਗਲੀ ਤੁਕ ਸੀ ਗਾਵ ਤੇ ਸੁਜਾਨ ਰਹੇ, ਸਿਆਣੇ ਗਾਉਂਦੇ ਰਹੇ, ਲਾਗਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਜੂਲ ਤੇ ਨਿਸ਼ਾਨ ਰਹੇ। ਪੰਥ ਮਹਾਂ ਰਾਜ ਕਿੱਥੇ ਉੱਥੇ ਸ਼ਬਦ ਹੈ, ਜੂਲ ਤੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ। ਇਹਦੇ ਘਰ ਵਿੱਚ ਨਗਾਰੇ ਵੀ ਵੱਜਣ, ਦੇਗ ਵੀ ਚੱਲਦੀ ਹੋਵੇ। ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਦੇਗ ਤੇਗ ਦੇ ਅਰਥ ਕਰਦੀਆਂ ਦੋ ਕਵਿਤਾ ਦੀਆਂ ਤੁਕਾਂ ਲਿਖੀਆਂ ਨੇ। ਕਹਿਣ ਲੱਗੇ ਆਓ ਬੈਠੋ ਪੜ੍ਹੋ ਰਹੋ, ਖਾਲਸੇ ਦਾ ਘਰ ਕਿਹੋ ਜਿਹਾ ਚਾਹੀਦਾ। ਕਹਿੰਦਾ ਆਓ ਬੈਠੋ ਪੜ੍ਹੋ ਰਹੋ, ਖਾਓ ਪੀਓ ਓਟ ਲਹੋ। ਤੇ ਨਾਲ ਸ਼ਬਦ ਵਰਤੇ, ਕਹਿਣ ਲੱਗੇ ਗੁਰੂ ਕੇ ਸਿੱਖਾਂ ਐਸੇ ਵਾਤ ਮੈਂ, ਇਹੋ ਜਿਹੇ ਸ਼ਬਦ ਕਰਦੇ ਹੋਏ ਐਸੇ ਵਾਤ ਬੋਲ ਤੇ ਤੇਰੀ ਜਿਹੜੀ ਜ਼ਬਾਨ ਇਹ ਸ਼ਬਦ ਕਹਿੰਦੀ ਰਹੇ, ਐਸੇ ਵਾਤ ਜ਼ੁਬਾਂ ਤੇਰੀ ਬੋਲਦੀ ਰਹੇ, ਤੇਰੀ ਜ਼ਬਾਨ ਬੋਲਦੀ ਰਹੇ। ਤੇ ਨਾਲ ਕਹਿਣ ਲੱਗੇ ਵੀਰ ਬਰ ਖਾਲਸਾ ਦੁਲਾਰੋ ਦੁਸ਼ਮੇਸ਼ ਜੀ ਕੋ, ਕਰਸ਼ੀ ਕਿਰਪਾਨ ਤੇਰੀ ਚਾਲਤੀ ਰਹੇ। ਰੱਬ ਮੇਰ ਕਰੇ ਤੇਰੇ ਘਰ ਕੋਈ ਆਏ ਉਹਨੂੰ ਕਹਿ ਆ ਬਹਿ ਪੜ, ਆ ਤੂੰ ਖਾ ਪੀ ਸੌ, ਐਸੇ ਵਾਤ ਜ਼ੁਬਾਂ ਤੇਰੀ ਬੋਲਦੀ ਰਹੇ। ਬਰ ਵੀਰ ਖਾਲਸਾ ਦੁਲਾਰੇ ਦੁਸ਼ਮੇਸ਼ ਜੀ ਕੇ, ਕਰਸ਼ੀ ਕਿਰਪਾਨ ਤੇਰੀ ਚਾਲਤੀ ਰਹੇ। ਤੇਰੇ ਘਰ ਵਿੱਚ ਦੇਗ ਦੀ ਚੱਲਦੀ ਰਹੇ ਤੇ ਦੇਗ ਵੀ ਚੱਲਦੀ ਰਹੇ, ਦੇਗ ਲਈ ਕਰਸ਼ੀ ਚੱਲਦੀ ਰਹੇ ਤੇ ਤੇਗ ਲਈ ਕਿਰਪਾਨ ਚੱਲਦੀ ਰਹੇ, ਤੇ ਵਾਹਿਗੁਰੂ ਮੇਰ ਕਰੇ ਤੇਰੀਆਂ ਦੋਨਾਂ ਚੀਜ਼ਾਂ ਵਿੱਚ ਤੈਨੂੰ ਕਾਮਯਾਬੀ ਮਿਲੇ। ਇੱਥੇ ਫਤਿਹ ਦਰ ਸੰਪੂਰਨਤਾ ਨੇ, ਜਦੋਂ ਕਾਮਯਾਬੀ ਹਾਸਲ ਹੋ ਜਾਏ ਉਦੋਂ ਵੀ ਅਸੀਂ ਕਹਿੰਦੇ ਹਾਂ ਮੋਰਚਾ ਫਤਿਹ ਕਿ ਕਾਮਯਾਬੀ ਮਿਲ ਗਈ ਹੈ। ਕਹਿਣ ਲੱਗੇ ਖਾਲਸਾ ਤੈਨੂੰ ਵਾਹਿਗੁਰੂ ਚੇਤਾ ਵੇ, ਚਿੱਤ ਕਰਕੇ ਤੈਨੂੰ ਸਾਰੇ ਸੁੱਖ ਮਿਲਣ, ਸੁੱਖਾਂ ਵਿੱਚ ਜਿੱਥੇ ਤੂੰ ਰਹਿ ਉੱਥੇ ਤੇਰੀ ਰੱਖਿਆ ਹੋਵੇ, ਤੇ ਜਿੱਥੇ ਤੇਰੀ ਰੱਖਿਆ ਹੋਵੇ ਉੱਥੇ ਦੂਜੇ ਦੀ ਵੀ ਤੂੰ ਰੱਖਿਆ ਕਰ ਸਕੇ। ਫਿਰ ਤੇਰੇ ਘਰ ਦੇ ਅੰਦਰ ਦੇਗ ਤੇਗ ਫਤਿਹ ਦੋਨਾਂ ਦੀ ਫਤਿਹ ਤੈਨੂੰ ਮਿਲਦੀ ਰਹੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਕਿ ਸਾਨੂੰ ਲੰਗਰ ਦੀ ਮਰਿਆਦਾ ਦੇਗ ਦੀ ਤੇ ਤੇਗ ਦੀ ਦੋਨਾਂ ਦੀ ਸਮਝ ਪੈ ਜਾਏ। ਦੇਗ ਦਾ ਅਰਥ ਕੇਵਲ ਮੈਂ ਕੜਾ ਪ੍ਰਸ਼ਾਦ ਨਹੀਂ ਕੀਤਾ, ਦੇਗ ਦਾ ਅਰਥ ਕੇਵਲ ਲੰਗਰ ਨਹੀਂ ਕੀਤਾ, ਇਹ ਬਹੁ ਅਰਥਕ ਸ਼ਬਦ ਹੈ। ਇਹਦਾ ਭਾਵ ਹੈ ਕਿ ਖਾਲਸੇ ਨੂੰ ਕਿਸੇ ਚੀਜ਼ ਦਾ ਤੋਟਾ ਨਾ ਰਹੇ, ਤੇ ਹਕੀਕਤ ਇਹ ਤੇਗ ਦਾ ਅਰਥ ਤੇਰੇ ਕੋਲ ਬਲ ਵੀ ਇੰਨਾ ਹੋਵੇ ਕਿ ਤੇਰੇ ਘਰ ਵਿੱਚ ਆਏ ਹੋਏ ਨੂੰ ਸ਼ਰਨ ਵੀ ਮਿਲ ਸਕੇ, ਉਹਨੂੰ ਟਿਕਾਣਾ ਵੀ ਮਿਲ ਸਕੇ, ਉਹਨੂੰ ਥਾਂ ਵੀ ਮਿਲ ਸਕੇ। ਤੇ ਜਿਹੜਾ ਦੇਗ ਤੇ ਤੇਗ ਦੀ ਫਤਿਹ ਪਾਏਗਾ, ਸੱਚ ਜਾਣੋ ਉਹਦੀ ਸੰਸਾਰ ਵਿੱਚ ਹਰ ਥਾਂ ਤੇ ਫਤਿਹ ਹੋਵੇਗੀ। ਇਹਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਕੱਲ ਨੂੰ ਅਸੀਂ ਸ਼ਬਦ ਵਾਚਾਂਗੇ ਦੁਪਹਿਰ ਦੇ ਦੀਵਾਨ ਵਿੱਚ ਬਿਰਧ ਕੀ ਪੈ, ਉਹਦੇ ਅਰਥ ਕੀ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਸਾਨੂੰ ਸਭ ਨੂੰ ਆਪਣੀ ਚਰਨ ਸ਼ਰਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।